श्री सतगुरु प्रताप सिंह जी ने यह पवित्र उपदेश 22 जून 1953 को बैंकॉक विखे सात संगत के भले लिए उच्चारण किए।
प्रदेश जान तो कल जेड़े मैं हुक्मनामे सरगुरां ने सुनाए सी इस तरह मर्यादा रखे हमने इस तरह करना जग इस तरह करना सूबिया नु लिखिया के भाई जे तुसी चंगे हो गए तो सानू माड़ा नहीं कहना। हुण उस तो बाद सच्चे पातशाह जिस वेले प्रदेश गए 3 साल तक कोई पता नहीं लग्या क्योंकि अज साधन होर तरह हैं। अज हर एक आदमी हर एक जगह जा सकता है वो एहो जे वक्त सन। फिर कोई आदमी नामधारियां दा साथी उस वेले ना रहा पंजाब विच। आ जिहड़ा ग्रंथ पढ़ेगा भाई दयाल सिंह कोई वक्त आवेगा जे पढ़ने वक्त आ गया ता कोई रईस पंजाब दा कोई महंत पंजाब दा कोई सिखां दा वड्डा पंजाब दा नहीं रहा जिन्हें दस्तखत नहीं कीते कि सतगुर इस मुल्क ना हो। क्यों गुरु नानक नूं लोकां ने कराईया क्यों कहा दुनिया विच इक कहावत है कि लीहे लीहे गाडी चले लीहे चलदे पूत पिन्ने राह न चलदे सिंह सूरमा सपूत। महापुरुख जदों आउंदे हन ਤਾਂ ਉਹ ਜਿਹੜੀ ਕੁਰੀਤੀ ਲੋਕਾਂ ਚ ਜਿਹਨੂੰ ਲੋਕਾਂ ਨੇ ਆਪਣਾ ਇੱਕ ਕਿਸਮ ਦਾ ਰਾਹ ਅਪਣਾਇਆ ਹੁੰਦਾ ਉਸ ਵੇਲੇ ਉਸ ਤੋਂ ਲਹਿਦਾ ਚੱਲਦੇ ਹਨ। ਗੁਰੂ ਨਾਨਕ ਦੇਵ ਨੂੰ ਲੋਕਾਂ ਨੇ ਇਹ ਕਰਕੇ ਕੁੜਾਈਆ ਕਿਹਾ ਕਿਉਂਕਿ ਉਹਨਾਂ ਲੋਕਾਂ ਨੂੰ ਜਿਹੜੇ ਜਾਲਾਂ ਵਿੱਚ ਭਰਮਾਂ ਵਿੱਚ ਲੋਕ ਪੈ ਕੇ ਫਸ ਕੇ ਮਰ ਰਹੇ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ। ਇਹਦੇ ਅਰਥ ਨੂੰ ਸਮਝੋ ਸਾਡੇ ਮੁਲਕ ਵਿੱਚ ਪਿੱਪਲ ਦੀ ਪੂਜਾ ਕਿਉਂ ਹੈ। ਲੋਕ ਮੱਥਾ ਦੇ ਕੇ ਉਹਨੇ ਪਾਣੀ ਪਾਇਆ ਉਹਨੇ ਪਤਾ ਕੁਝ ਨਹੀਂ। ਇਹ ਇੱਕ ਚੀਜ਼ ਹੈ ਇਸ ਨੂੰ ਡਾਕਟਰ ਪਰਸ਼ੁਰਾਮ ਜੀ ਇੱਕ ਵਿਸਫੋਟ ਹੁੰਦੇ ਸਨ ਲੈਲਪੁਰ ਦੇ ਜ਼ਿਲ੍ਹੇ ਚ ਉਹ ਮਿਲਟਰੀ ਵਿੱਚ ਰਹੇ ਉਹਨਾਂ ਮੈਨੂੰ ਦੱਸਿਆ ਕਿ ਲਾਹੌਰ ਵਿੱਚ ਮਲੇਰੀਆ ਬਹੁਤ ਪੈਂਦਾ ਸੀ ਤੇ ਛੋਣੀ ਵਿੱਚ ਇੱਕ ਅੰਗਰੇਜ਼ ਡਾਕਟਰ ਆਇਆ ਜਿਹਨੇ ਪਿੱਪਲ ਲਗਵਾਏ ਔਰ ਉਹ ਸਜ਼ਾ ਦੇ ਦਿੰਦਾ ਸੀ ਕੋਈ ਪਿੱਪਲ ਦੀ ਟਾਹਣੀ ਕੱਟੇ ਉਹ ਪਿੱਪਲਾਂ ਦੇ ਲੱਗਣ ਨਾਲ ਮਲੇਰੀਆ ਬੁਖਾਰ ਬੰਦ ਹੋ ਗਿਆ। ਹੁਣ ਵੀ ਸਾਡੇ ਚ ਮਸ਼ਹੂਰ ਗੱਲ ਹੈ ਕਿ ਜਿਹਨੂੰ ਬਾਰੀ ਦਾ ਬੁਖਾਰ ਪਈ ਆ ਚੜੇ ਉਹ ਪਿੱਪਲ ਦੀ ਦਾਤਣ ਕਰੇ ਤੇ ਬੁਖਾਰ ਉਤਰ ਜਾਂਦਾ। ਹੁਣ ਤਾਂ ਭੁੱਲ ਗਿਆ ਪਿੱਪਲ ਦਾ ਮੱਥਾ ਟੇਕਣਾ ਯਾਦ ਰਹਿ ਗਿਆ। ਤੁਲਸੀ ਨੂੰ ਕਿਉਂ ਮੱਥਾ ਟੇਕਿਆ ਜਾਂਦਾ? ਜਿਹੜਾ ਪੁਰਸ਼ ਤੁਲਸੀ ਮੈਂ 8 ਸਾਲ ਪੂਰੇ ਰੋਜ਼ ਦੇ 2-4 ਪੱਤੇ ਛਕਦਾ ਰਿਹਾ ਮੈਨੂੰ ਪਤਾ ਕਿ 8 ਸਾਲ ਮੈਨੂੰ ਬੁਖਾਰ ਨਹੀਂ ਚੜਿਆ ਔਰ ਸੰਗਰਹਿਣੀ ਤੁਲਸੀ ਹਟਾ ਦਿੰਦੀ ਹੈ। ਪੂਜਨ ਲੋਕ ਇਸ ਚੀਜ਼ ਕਰਕੇ ਕਰਦੇ ਸੀਗੇ ਝੂਠਾ ਪਾਣੀ ਨਾ ਪਾਓ ਕੁਛ ਨਾ ਕਰੋ। ਹੁਣ ਅਸੀਂ ਨਿਹਰਾ ਮੱਥਾ ਟੇਕਣ ਜਾਣਦੇ ਹਾਂ ਇਸੇ ਤਰ੍ਹਾਂ ਹੁਣ ਗਊ ਦੀ ਗੱਲ ਵੇਖ ਲਓ। ਹਿੰਦੂਆਂ ਵਿੱਚ ਗਊ ਦੀ ਪੂਜਾ ਰਹਿ ਗਈ ਸੇਵਾ ਲਈ ਮੱਥਾ ਟੇਕ ਲੈਣਗੇ ਕਹਿਣਗੇ ਸਾਡੀ ਮਾਤਾ ਹੈ ਗਊ ਲੇਕਿਨ ਪੱਠੇ ਪਾਉਣ ਵੇਲੇ ਫਿਰ ਹੁਣ ਅਸੀਂ ਪੰਜਾਬ ਵਿੱਚ ਦੇਖਦੇ ਹਾਂ ਕਿ ਉੱਥੇ ਬੁੱਚੜਖਾਨੇ ਨਹੀਂ ਰਹੇ ਭਾਵੇਂ ਪਰ ਹਿੰਦੂ ਵੀ ਤੇ ਸਿੱਖ ਵੀ ਲਿਜਾ ਕੇ ਜਦੋਂ ਨਕਾਰੇ ਡੰਗਰ ਹੋ ਜਾਂਦੇ ਨੇ ਉਹਨਾਂ ਨੂੰ ਮੰਡੀਆਂ ਚ ਲੈ ਆਉਂਦੇ ਨੇ ਤਾਂ ਉਹਦਾ ਮਤਲਬ ਇਹ ਹੋਈ ਹੈ ਕਿ ਕਹਿਣ ਮਾਤਰ ਪੂਜਾ। ਇਸ ਤਰ੍ਹਾਂ ਲੋਕ ਅਸਲੀਅਤ ਤੋਂ ਜਦੋਂ ਭੁੱਲ ਜਾਂਦੇ ਹਨ ਮਹਾਂਪੁਰਖ ਆ ਕੇ ਉਹਨਾਂ ਨੂੰ ਰਸਤੇ ਪਾਉਂਦੇ ਲੋਕਾਂ ਨੂੰ ਕਿਉਂ ਤਕਲੀਫ ਹੋਈ ਸਤਿਗੁਰਾਂ ਦੀ ਕਿਉਂ ਲੋਕਾਂ ਨੂੰ ਸਤਿਗੁਰਾਂ ਨੇ ਆਖਿਆ ਲੋਕੋ ਕੁੜੀਆਂ ਮਾਰਨੀਆਂ ਛੱਡੋ ਵਿਆਹ ਤੇ ਦਾਜ ਦੇਣੇ ਲੋਕਾਂ ਦਾ ਦਿਖਾਵਾ ਕਿਉਂਕਿ ਗੁਰਬਾਣੀ ਚ ਮਹਾਰਾਜ ਨੇ ਲਿਖਿਆ ਹੈ ਸਾਡੇ ਕੋਲੋਂ ਵੀ ਇਹ ਰਸਮ ਨਹੀਂ ਛੁੱਟਦੀ ਨਾਮਧਾਰੀਆਂ ਤੋਂ ਵੀ। ਉਹ ਕਹਿੰਦੇ ਹੋਰ ਮਨਮੁਖ ਦਾਜ ਜੇ ਰੱਖ ਦਿਖਾਲਾ ਸੋ ਕੂੜ ਅਹੰਕਾਰ ਕੱਚ ਪਾਜੋ ਦਿਓ ਜੋ ਦੇਣਾ ਕਰੋੜ ਦਿਓ ਲੱਖ ਦਿਓ ਲੇਕਿਨ ਇਹ ਨਾ ਕਰੋ ਖੋਲ ਕੇ ਰੱਖੋ ਇਹਨੇ ਗਹਿਣੇ ਦਿੱਤੇ ਇਹਨੇ ਪਾਸਰ ਦਿੱਤੇ ਇਹਨਾਂ ਰੁਪਈਆ ਦਿੱਤਾ ਤਾਂ ਉਹਨਾਂ ਨੇ ਇਹਨਾਂ ਰਸਮਾਂ ਨੂੰ ਜਦੋਂ ਬੰਦ ਕਰਨਾ ਸ਼ੁਰੂ ਕੀਤਾ ਔਰ ਦੂਸਰੇ ਪਾਸੇ ਇਹ ਗੱਲ ਕਿ ਕਦੇ ਵੀ ਕੋਈ ਮਹਾਂਪੁਰਖ ਅਵਤਾਰ ਜਦੋਂ ਪ੍ਰਗਟ ਹੁੰਦਾ ਉਸ ਦੀ ਇਹ ਨਿਸ਼ਾਨੀ ਉਹਦੀ ਹਕੂਮਤ ਨਾਲ ਟੱਕਰ ਹੁੰਦੀ ਹੈ। ਹਕੂਮਤ ਜ਼ੁਲਮ ਕਰਦੀ ਹੈ, ਉਹ ਜ਼ੁਲਮ ਨੂੰ ਬੰਦ ਕਰਨਾ ਹੁੰਦਾ। ਰਾਮ ਚੰਦਰ ਜੀ ਮਹਾਰਾਜ ਨੂੰ ਕਿਉਂ ਤਕਲੀਫਾਂ ਇੰਨੀਆਂ ਕੱਟਣੀਆਂ ਪਈਆਂ? ਜ਼ੁਲਮ ਕਰਦੇ ਸਨ ਲੋਕ, ਉਹਨਾਂ ਨੇ ਗਰੀਬਾਂ ਦੀ ਮਾਂ ਫੜੀ। ਉਹਦਾ ਨਾਮ ਕਦੇ ਬਖਸ਼ਾਵਰ ਨਵਾਜ ਨਹੀਂ ਆਉਂਦਾ, ਕਦੇ ਜ਼ੋਰਾਵਰ ਨਵਾਜ ਨਹੀਂ ਆਉਂਦਾ। ਕਿਉਂ ਨਾ ਆਊ ਗਰੀਬ ਨਵਾਜ ਦੀਨ ਦਿਆਲ? ਤਾਂ ਮਹਾਰਾਜ ਨੇ, ਰਾਮ ਚੰਦਰ ਜੀ ਨੇ ਉਸ ਵੇਲੇ ਕਿਹਾ, ਨਿਸ਼ਚਰਹੀਨ ਪ੍ਰਿਥਵੀ ਕਰੋ ਬੁਝੋ ਟਾਏ ਪ੍ਰਣ। ਜਿਹੜੇ ਲੋਕ ਜਾਨਮਨ ਦੁੱਖ ਦੇਣ ਵਾਲੇ ਉਹ ਕੌਣ ਹਨ? ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸਿੰਘ ਨਹੀਂ ਹਨ ਬੈਂਕਾਂ ਦੇ ਸਿਰ ਤੇ। ਗੁਰੂ ਜੀ ਕਹਿੰਦੇ ਨੇ, ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਕੁਕ੍ਰਿਤ ਕਰਮ ਜਗ ਮੈਂ ਜੇ ਕਰਹੀ, ਨਾਮ ਅਸੁਰ ਤਿੰਨ ਕੋ ਪੁਰ ਧਰਹੀ। ਇੱਕ ਸਾਜ ਸੁਰ ਹੈ, ਇੱਕ ਬੇਸੁਰਾ ਹੈ। ਜਿਹੜਾ ਅਸੁਰ ਹੈ ਉਹ ਕੀ ਹੈ? ਜਿਹੜਾ ਕਿਸੇ ਤੇ ਧੱਕਾ ਕਰਦਾ, ਕਿਸੇ ਨੂੰ ਖੁੰਦਾ, ਕਿਸੇ ਨੂੰ ਮਾਰਦਾ, ਸੁਰ ਨਹੀਂ ਨਾ। ਕਹਿੰਦੇ ਫਲਾਣੇ ਦੇ ਘਰ ਚ ਬੜਾ ਸੁਰ ਹੈ ਬਾਈ, ਇੱਕ ਦਾ ਹੁਕਮ ਮੰਨਦੇ, ਜਿੱਥੇ ਤੂੰ ਤਸੀਟ ਹੈ ਉਹਨੂੰ ਸੁਰ ਨਹੀਂ ਮੰਨਦੇ। ਸੁਰ ਹਨ ਉਹ ਜਿਹੜੇ ਪਰਮੇਸ਼ਰ ਨਾਲ ਸੁਰ ਹੋ ਰਹੇ ਹਨ, ਉਹਦੇ ਹੁਕਮ ਅਨੁਸਾਰ ਜਗ ਕਰਦੇ ਨੇ, ਹਮਨ ਕਰਦੇ ਨੇ, ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਇਸ਼ਨਾਨ ਕਰਦੇ। ਜਿਹੜੇ ਅਸੁਰ ਹੋ ਗਏ ਦੂਏ ਪਾਸੇ ਤੁਰ ਪਏ, ਨਹਾਉਣਾ ਨਹੀਂ, ਧੋਣਾ ਨਹੀਂ, ਸੁੱਤੇ ਉੱਠਣਾ ਨਹੀਂ, ਜੰਗਲ ਵਾਲੇ ਹੱਥ ਨਹੀਂ ਧੋਣੇ, ਉਹ ਅਸੁਰ ਹੋ ਗਏ। ਫਿਰ ਰਾਜ ਆ ਗਿਆ ਅੰਗਰੇਜ਼ ਦਾ। ਸਤਿਗੁਰੂ ਜਿਸ ਵੇਲੇ ਪ੍ਰਗਟ ਹੋਏ, ਸਤਿਗੁਰੂ ਰਾਮ ਸਿੰਘ ਜੀ, ਉਹਨਾਂ ਦੇਖਿਆ ਕਿ ਲੋਕਾਂ ਨੂੰ ਤੇ ਇਹਨਾਂ ਨੇ ਦਾਸਤਾ ਦਾ ਕਲੋਰਾ ਫਾਰਮ ਸੰਭਾ ਕੇ ਬੇਹੋਸ਼ ਕਰ ਦਿੱਤਾ। ਕੱਲ ਆਇਆ ਸੀ ਪ੍ਰਸੰਗ ਕਿ ਸਿੱਖਾਂ ਨੇ ਉਹ ਪਾਠ ਅਦਾ ਕੀਤਾ, ਇਹ ਸਿੰਘ ਸਭਾ ਦੇ ਲੀਡਰ ਡਾਕਟਰ ਜਗਜੀਤ ਸਿੰਘ ਜੀ, ਭਾਈ ਮੋਹਨ ਸਿੰਘ ਜੀ ਵੈਦ ਦੇ ਲੜਕੇ ਨੇ ਲਿਖਿਆ। ਸਿੰਘ ਸਭਾ ਲਹਿਰੋਂ ਨੇ ਕਿਹਾ, ਸਿੱਖਾਂ ਦੇ ਮੂੰਹ ਤੇ ਉਹ ਦਾਗ ਲੱਗਾ ਕਾਲਾ ਉਸ ਵੇਲੇ ਜਿਸ ਵੇਲੇ ਇਹਨਾਂ ਨੇ 14 ਦੇ ਖਦਰ ਸਨ 57 ਚ ਅੰਗਰੇਜ਼ਾਂ ਦੀ ਮਦਦ ਕੀਤੀ ਹੈ, ਜਿਹੜਾ ਕਦੇ ਨਾ ਲਹਿਣ ਵਾਲਾ ਕਲੰਕ ਹੈ। ਸਿੱਖ ਇਹੋ ਜਿਹੇ ਹੋ ਗਏ, ਹਿੰਦੂ ਉਹਨਾਂ ਦੇ ਨਾਲ ਲੜ ਗਏ, ਮੁਸਲਮਾਨ ਅੱਗੇ ਨਹੀਂ ਸਨ ਦੇਖਣਾ ਚਾਹੁੰਦੇ। ਅੰਗਰੇਜ਼ ਨੂੰ ਇਸ ਚੀਜ਼ ਦੀ ਲੋੜ ਸੀ ਬਈ ਮੇਰੇ ਸਾਹਮਣੇ ਕਿਉਂ ਕੋਈ ਹੋਵੇ? ਅੱਜ ਤੇ ਹੋਰ ਚੀਜ਼ ਹੈ, ਅੱਜ ਬੜਾ ਵਕਤ ਦਾ ਫਰਕ ਹੈ। ਇੱਕ ਆਦਮੀ ਨੂੰ ਪਕੜਿਆ ਜਾਂਦਾ, ਦੁਨੀਆਂ ਸਾਰੀ ਚ ਰੌਲਾ ਪੈ ਜਾਂਦਾ, ਉਦੋਂ ਕੋਈ ਬੋਲਣ ਚੱਲਣ ਵਾਲਾ ਨਹੀਂ ਸੀ। ਹੁਣ ਕੁਛ ਪਤਾ ਲੱਗਾ ਹੈ ਕਿ ਜਿਸ ਵੇਲੇ ਸਤਿਗੁਰਾਂ ਨੂੰ ਪ੍ਰਦੇਸ਼ ਭੇਜਿਆ, ਮੈਨੂੰ ਨਾਂ ਯਾਦ ਨਹੀਂ ਰਿਹਾ, ਮੈਂ ਪਰਸੋਂ ਸੁਣ ਕੇ ਆਇਆ, ਉਹਨੇ ਨੋਟ ਕੀਤਾ ਉੱਥੇ ਲਾਇਬ੍ਰੇਰੀ ਕਲਕੱਤੇ ਦੇ ਵਿੱਚੋਂ ਮੈਂ ਲਾਇਆ ਹੋਇਆ ਉਸਨੂੰ ਕਰਨ ਵਾਸਤੇ ਇਕੱਠਾ ਇੱਕ ਸਿੱਖ ਨੂੰ। ਉਹ ਕਹਿੰਦੇ ਕਿ ਇੱਕ ਅੰਗਰੇਜ਼ ਨੇ ਤਾਂ ਵੀ ਅਖਬਾਰ ਨਿਕਲਦਾ ਸੀ ਕਲਕੱਤੇ ਚੋਂ, ਜਿਹਨੇ ਅੰਗਰੇਜ਼ ਦੇ ਵਿਰੁੱਧ ਉਸ ਵੇਲੇ ਆਵਾਜ਼ ਉਠਾਈ, ਉਹਦਾ ਨਾਂ ਵੀ ਉਹਨੂੰ ਦੱਸਿਆ ਸੀ, ਅਖਬਾਰ ਦਾ ਵੀ ਉਹ ਨੋਟ ਸਾਰਾ ਕੀਤਾ। ਤਾਂ ਸਤਿਗੁਰਾਂ ਨਾਲ ਲੱਗ ਪਏ ਹੈਨਰੀ ਜੀ ਨਾ ਉਸਦਾ ਜਿਹੜਾ ਕਮਿਸ਼ਨਰ ਹੈ ਫਾਰਸਰ ਸਰ ਫਾਰਸਰ ਡਗਲਸ, ਆਪਣੀ ਕਿਤਾਬ ਵਿੱਚ ਕੋਈ ਬਲੇਮ ਸਤਿਗੁਰਾਂ ਉੱਤੇ ਨਹੀਂ ਲਿਆ ਸਕਿਆ, ਲੇਕਿਨ ਪਕੜ ਕੇ ਪ੍ਰਾਗਰਾਜ ਭੇਜਿਆ। 2 ਮਹੀਨੇ ਕੁਛ ਦਿਨ ਘੱਟ ਉਹ ਵੀ ਉੱਥੋਂ ਮਿਲਿਆ ਕਿ ਕਿਸ ਮਾਰਚ ਦੀ ਕਿਹੜੀ ਤਰੀਕ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਲਕੱਤੇ ਜਹਾਜ਼ ਤੇ ਰਵਾਨਾ ਹੋਏ। ਰੰਗੂਨ ਆ ਗਏ, ਸਾਧਨ ਐਸੇ ਸਨ, ਨਾਮਧਾਰੀਆਂ ਨੂੰ ਤਾਂ ਇਹ ਵੀ ਹੁਕਮ ਨਹੀਂ ਸੀ ਕਿ ਉਹ ਦੂਸਰੇ ਪਿੰਡ ਵੀ ਜਾ ਸਕੇ। ਪਤਾ ਕੌਣ ਕਰੇ? ਗੁਰਦੁਆਰੇ ਭੈਣੀ ਸਾਹਿਬ ਉੱਤੇ ਐਸੀ ਪਾਬੰਦੀ ਸੀ, ਦਰਵਾਜ਼ੇ ਉੱਤੇ ਪੁਲਿਸ ਦਾ ਪਹਿਰਾ ਸੀ, ਜਿੰਨੇ ਅੰਦਰ ਰਹਿਣ ਵਾਲੇ ਸਰੀਰ ਤੇ ਉਹ ਛੁੱਟੀ ਲੈ ਬਗੈਰ ਆਪਣੇ ਕਿਸੇ ਸਰਬੰਧੀ ਨੂੰ ਮਿਲਣ ਨਹੀਂ ਸਮਝਾ ਸਕਦੇ। ਕੌਣ ਪਤਾ ਕਰੇ? ਤੀਸਰੇ ਸਾਲ ਕੁਦਰਤ ਨਾਲ ਬਾਹਰ ਪੜਨ ਉੱਥੇ ਇੱਕ ਦੁਗਲਾ ਅੰਗਰੇਜ਼ ਸੀ ਜਿਹਦੀ ਮਾਂ ਕਸ਼ਮੀਰਨ ਸੀ, ਜਿਹੜਾ ਪੁਲਿਸ ਕਪਤਾਨ ਲੱਗਾ ਹੋਇਆ ਸੀ, ਜਿਹੜੇ ਨੇ ਬਹੁਤ ਸਾਲ ਤੱਕ ਨਾਮਧਾਰੀਆਂ ਸਿੱਖਾਂ ਨਾਲ ਜੋ ਕੁਛ ਉਹਦੇ ਕੋਲ ਸਰਿਆ ਉਹਨੇ ਕੀਤਾ। ਉਹ ਇਹੋ ਜਿਹਾ ਆਦਮੀ ਸੀ, ਪਿੰਡਾਂ ਵਿੱਚ ਵੀ ਜਾ ਕੇ ਜਨਾਨੀਆਂ ਜਨਾਤ ਨੂੰ ਲੀੜੇ ਜਨਾਨੀਆਂ ਦੇ ਪਾ ਕੇ ਜੰਗਲ ਜਾ ਪਾਇਆ ਨਾਲ ਤੇ ਲੋਕਾਂ ਦੀਆਂ ਗੱਲਾਂ ਸੁਣਦਾ। ਉਸ ਆਦਮੀ ਨੇ ਬੜਾ ਕੁਛ ਨਾਮਧਾਰੀਆਂ ਦੇ ਖਿਲਾਫ ਕੰਮ ਕੀਤਾ, ਲੇਕਿਨ ਕੁਦਰਤ ਵੀ ਕੋਈ ਚੀਜ਼ ਹੈ। ਜਿਸ ਤਰ੍ਹਾਂ ਮਹਾਰਾਜ ਨੇ ਭਾਈ ਗੁਰਦਾਸ ਜੀ ਕਹਿੰਦੇ ਘਰ ਹਰਨਾਕਸ਼ ਦੈਂਤ ਦੇ ਕਲਰ ਕਵਲ ਭਗਤ ਪ੍ਰਹਿਲਾਦ, ਹਰਨਾਕਸ਼ ਦੈਂਤ ਦੇ ਘਰ ਕਲਰ ਵਿੱਚ ਕਵਲ ਪੈਦਾ ਹੋਇਆ। ਕਵਲ ਪਾਣੀ ਚ ਪੈਦਾ ਹੁੰਦਾ ਪਰ ਉਹ ਕਹਿੰਦੇ ਕਲਰ ਚ ਹੋਇਆ। ਇਸ ਤਰ੍ਹਾਂ ਹੀ ਬਾਬਾ ਦਰਬਾਰਾ ਸਿੰਘ ਜੀ, ਇਹ ਰਾਏਪੁਰ ਇਹਨਾਂ ਦਾ ਨਗਰ ਸੀ, ਗਰੇਵਾਲਾ ਸਰਦਾਰਾਂ ਵਿੱਚੋਂ ਸਨ, ਸਤਿਗੁਰਾਂ ਨੇ ਇਹਨਾਂ ਦੀ ਬਖਸ਼ਿਸ਼ ਕੀਤੀ ਸੀ। 2 ਕੌਮਾਂ ਜੱਟਾਂ ਸਿੱਖਾਂ ਦੀਆਂ ਉਸ ਵੇਲੇ ਇੰਨੀਆਂ ਜਾਲਮ ਸਨ, ਆਪਣੇ ਆਪ ਨੂੰ ਵੱਡੇ ਕਹਾਉਣ ਵਾਲੀਆਂ ਭਾਵੇਂ ਹੋਰ ਸਨ। ਇੱਕ ਸਰਿਆਰੀ ਦੇ ਇਲਾਕੇ ਦੇ ਸੰਧੂ, ਅਗਲੋਂ ਦਾ ਵਿਗੜ ਕੇ ਸਰਿਆਰੀ ਬਣ ਗਿਆ, ਸੰਧੂਆਂ ਦਾ ਮੁੱਢ ਸੀ। ਔਰ ਇੱਕ ਗਰੇਵਾਲ ਲੁਧਿਆਣੇ ਦੇ ਜ਼ਿਲ੍ਹੇ ਵਿੱਚ ਰਾਏਪੁਰ ਗੁਜਰਵਾਲ ਨਾਰੰਗਵਾਲ ਇਹ ਪਿੰਡ ਸਨ। ਇਹਨਾਂ ਪਿੰਡਾਂ 'ਚ ਸੌ ਖਾਧੀ ਸੀ ਕਿ ਲੜਕੀ ਨਹੀਂ ਕੋਈ ਜਿਉਂਦੀ ਰਹਿਣ ਦੇ, ਸਾਡਾ ਵੀ ਕੋਈ ਜਵਾਈ ਬਣੇ। ਸਰਦੂਆਂ ਦੀ ਬਾਬਤ ਦਾ ਇੱਥੋਂ ਤੱਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਰਿਸ਼ਤਾ ਨਹੀਂ ਸੀ ਦਿੱਤਾ। ਫਿਰ ਐਵੇਂ ਨਾ ਮਾਤਰ ਸੰਧੂ ਕੋਈ ਬਣਾ ਕੇ ਮਹਾਰਾਜੇ ਨੇ ਕੋਈ ਲੜਕੀ ਕਿਸੇ ਦੀ ਲਈ ਸੀ, ਲੇਕਿਨ ਸੰਧੂਆਂ ਰਿਸ਼ਤਾ ਨਹੀਂ ਸੀ ਦਿੱਤਾ। ਸਹੀ ਇਹ ਦੋਨਾਂ ਕੌਮਾਂ 'ਚ ਲੜਕੀ ਨਹੀਂ ਸੀ ਬਚਦੀ। ਇਹ ਸਤਿਗੁਰਾਂ ਦਾ ਪਰਉਪਕਾਰ ਸੀ ਕਿ ਉਹਨਾਂ ਲੋਕਾਂ ਨੂੰ ਇੱਕ ਦਿਨ ਰਾਏਪੁਰ ਗਏ, ਉੱਥੇ ਲੰਗਰ ਸ਼ੁਰੂ ਹੋਇਆ। ਕਹਿਣ ਲੱਗੇ ਸੰਨੇ ਪਾਸੇ ਲੰਗਰ ਤਾਂ ਭਾਂ ਭਾਂ ਹੋਣ ਲੱਗ ਪਈ, ਅੰਨ ਨਹੀਂ ਰਿਹਾ। ਆਪ ਭੇਜਿਆ ਸਿੰਘ ਨੂੰ, ਉਹਨੂੰ ਕਿਹਾ ਕਿ ਇਸ ਤਰ੍ਹਾਂ ਸ਼ਬਦ ਦਾ ਪਾਠ ਕਰੋ ਅਤੇ ਲੀੜਾ ਪਾ ਲੈ। ਵਰਤਾਂ ਵਰਤਿਆ, ਪੁੱਛਿਆ ਕੀ ਗੱਲ ਹੈ। ਕਹਿਣ ਲੱਗੇ ਜਿਹੜੀਆਂ ਇੱਥੇ ਲੜਕੀਆਂ ਮਾਰੀਆਂ ਨੂੰ ਪੂਸਰੀਆਂ ਹੋਈਆਂ ਨੇ, ਉਹ ਨਹੀਂ ਸਨ ਲੈਣ ਦਿੰਦੀਆਂ, ਲਈ ਜਾਂਦੀਆਂ। ਸਤਿਗੁਰਾਂ ਨੇ ਆ ਕੇ ਸੁਧਾਰ ਕੀਤਾ, ਵਿਹਾਰਕ ਕੀਤਾ, ਨਾਮ ਜਪਣ ਲੋਕਾਂ ਨੂੰ ਲਾਇਆ, ਅੰਗਰੇਜ਼ ਦੇ ਖਿਲਾਫ ਆਵਾਜ਼ ਉਠਾਈ ਕਿ ਐਸੀ ਬੁਰੀ ਚੀਜ਼ ਹੈ ਕਿ ਤੁਹਾਨੂੰ ਖਾ ਜਾਏਗਾ, ਤੁਸੀਂ ਲੂਣ ਦੀ ਖਾਣ ਪੈ ਗਏ ਹੋ, ਗਲ ਜਾਓ। ਕੌਣ ਪੁੱਛੇ? ਸਤਿਗੁਰ ਪ੍ਰਦੇਸ਼, ਉਹ ਸਿੱਖ ਗੁਰੂ ਹਰੀ ਸਿੰਘ ਜੀ ਦਾ ਜ਼ਮਾਨਾ, ਉਹਨਾਂ ਦਾ ਵਕਤ, ਇਹ ਬਾਬਾ ਦਰਬਾਰਾ ਸਿੰਘ ਜੀ ਜਿਹੜੇ ਸਨ, ਇਹੋ ਜਿਹੇ ਆਦਮੀ ਸਨ। ਮੇਰੇ ਨਾਲ ਉਹਨਾਂ ਦੇ ਬਚਨ ਮਿਲਾਪ ਹੋਏ, ਮੈਨੂੰ ਉਹਨਾਂ ਦੱਸਿਆ ਕਿ ਮੇਰੀ ਇਹ ਹਾਲਤ ਸੀ ਕਿ 500 ਚੇੜਾ, 100 ਮੁਰਗਾ, 5 ਬੱਕਰੇ ਮੈਂ ਸ਼ਰਾਬ ਦੇ ਲਾਹ ਵਿੱਚ ਪਾਉਂਦਾ ਹੁੰਦਾ। ਇਹ ਰਾਮ ਜੀ ਤੁਹਾਡੇ ਨੋਟ ਕਰਨ ਵਾਲੀ ਗੱਲ ਹੈ। ਔਰ ਫੀਮ ਇੰਨੀ ਖਾਂਦੇ ਸਨ ਕਿ ਦਰਖਤਾਂ ਨੂੰ ਫੀਮ ਲਾਇਆ ਹੋਣੀ, ਜਿੱਧਰ ਜੰਗਲ ਜਾਣਾ ਉਦੋਂ ਫਰੁੱਖ ਫੁੱਲਾ ਬੀਜਦੇ ਸੀ ਕਿ ਕੱਲ੍ਹ ਨੂੰ ਜਦੋਂ ਜੰਗਲ ਇੱਧਰ ਆਏ ਤਾਂ ਇੱਥੋਂ ਲਾਹ ਕੇ ਖਾਵਾਂਗੇ। ਸਤਿਗੁਰਾਂ ਫਿਰ ਜਿਸ ਵੇਲੇ ਹੁਕਮ ਦਿੱਤਾ, ਔਰ ਇਹਨਾਂ ਬਾਬਾ ਜੀ ਦੇ ਅਖੀਰ ਤੱਕ ਨਿਗਰਾਨੀ ਰਹੀ, ਕਿਉਂਕਿ ਇਹ ਅੰਗਰੇਜ਼ ਦੇ ਵਿਰੁੱਧ ਦੀ ਲੜਾਈ 'ਚ ਲੜੇ ਸਨ। ਮੈਨੂੰ ਵੀ ਹੋਸ਼ ਹੈ, ਜਦੋਂ ਇਹਨਾਂ ਦੀ ਪੁੱਛ ਗਿੱਛ ਵਾਸਤੇ ਫਿਰ ਵੀ ਆਉਂਦੇ ਜਾਂਦੇ ਰਹਿੰਦੇ ਸਨ, ਕਿਉਂਕਿ ਬਾਗੀਆਂ ਵਿੱਚ ਸਨ ਇਹ। ਮੈਨੂੰ ਉਹਨਾਂ ਦੱਸਿਆ ਸੀ ਵੀ 13 ਆਦਮੀ ਅਸੀਂ ਉਸ ਵੇਲੇ ਜਦੋਂ ਭਾਜ ਪਈ ਹੈ ਆਪਣੇ ਘੋੜੇ ਨਾਲ ਪਾਰ ਲੰਘਾਏ ਸਨ। ਚੀਨਾ ਸਾਡਾ ਘੋੜਾ ਸੀ, ਇੱਥੋਂ ਅੱਗੇ ਨਹੀਂ ਸੀ ਕਿਸੇ ਨੂੰ ਹੱਥ ਲਾਉਣ ਦਿੱਤਾ, ਕਿਸੇ ਦੁੰਬਚੀ ਫੜ ਲਈ, ਕਿਸੇ ਪੂਛ ਫੜ ਲਈ, ਕਿਸੇ ਉੱਤੇ ਘੋੜੇ ਦੇ ਸਮਾਨ ਸੀ ਦਾਰੂ ਫੜ ਲਿਆ, ਕਿਸੇ ਕੁਛ ਫੜ ਲਿਆ, ਉਹ ਦੁੰਬਦੇ ਹੋਏ 13 ਆਦਮੀ ਪਾਰ ਕੀਤੇ ਸਨ। ਇਹ ਬਾਬਾ ਜੀ ਗੁਰਦੁਆਰੇ ਭੈਣੀ ਸਾਹਿਬ ਤੋਂ ਰਹਿੰਦੇ ਸਨ। ਸਰਗੁਣਾ ਕਿਹਾ ਸਿੱਟਦੇ ਦਰਬਾਰਾ ਸਾਹਿਬ ਡੱਬੀ, ਉਸ ਵੇਲੇ ਡੱਬੀ ਸੁੱਟ ਕੇ ਫੇਰ ਨੀ ਫੀਮ ਖਾਧੀ। ਤਕਲੀਫ ਜ਼ਰੂਰ ਥੋੜ੍ਹੀ ਜਿਹੀ ਸਰੀਰ ਨੂੰ ਰਹੀ, ਥੋੜ੍ਹਾ ਸੁੱਖਾ ਸ਼ਾਇਦ ਇਸ ਵਾਸਤੇ ਕਿ ਜੰਗਲ ਕਈ ਵੇਰ ਆਉਂਦਾ, ਕਿਉਂਕਿ ਇਹਨਾਂ ਅਮਲ ਖਾਣ ਵਾਲੇ ਸਨ, ਲੇਕਿਨ ਮੁੜ ਕੇ ਮੂੰਹ ਨਹੀਂ ਲਾਇਆ। ਇਹ ਗੁਰਦੁਆਰੇ ਭੈਣੀ ਸਾਹਿਬ ਰਹਿੰਦੇ ਸਨ। ਭੈਣੀ ਸਾਹਿਬ ਰਹਿੰਦਿਆਂ ਹੋਇਆ ਕੋਈ ਗੁਰਦੁਆਰੇ ਦਾ ਕੰਮ ਹੁੰਦਾ ਸੀ ਤੇ ਲੁਧਿਆਣੇ ਜਾਂਦੇ ਸਨ, ਸੱਦੇ ਬੁਲਾਏ ਜਾਂਦੇ ਸਨ। ਮੇਮ ਜਿਹੜੀ ਬਾਹਰ ਵੱਟਣ ਦੀ ਸੀ, ਉਹ ਕਹਿੰਦੀ ਹੈ ਇਹਨਾਂ ਨੂੰ, ਕਿਹਾ ਨੂੰ ਕਿ ਤੁਹਾਨੂੰ ਬਾਬਾ ਸਾਹਿਬ ਦਾ ਪਤਾ ਹੈ, ਬਾਬਾ ਰਾਮ ਸਿੰਘ ਜੀ ਕਿੱਥੇ ਹਨ ਤੁਹਾਡੇ ਗੁਰੂ? ਬਦਲ ਦੀ ਆਖਣ ਲੱਗੇ, ਸਾਨੂੰ ਤੇ ਕੋਈ ਪਤਾ ਨੀ ਮਹਾਰਾਜ। ਬਾਹਰ ਵੱਟਣ ਉਹਨੂੰ ਪੂਰੇ ਕਿ ਤੂੰ ਕਿਉਂ ਦੱਸਦੀ ਹੈ, ਉਹ ਕਹੇ ਯਾਰ ਜਾ ਇਹਨਾਂ ਦੇ ਗੁਰੂ ਨੇ। ਤਾਂ ਉਸਨੇ ਦੱਸਿਆ ਕਿ ਸਤਿਗੁਰ ਰੰਗੂਨ ਵਿੱਚ ਹਨ, ਇੱਥੋਂ ਕਲਕੱਤੇ ਜਾਈਦਾ, ਕਲਕੱਤਿਓਂ ਜਹਾਜ਼ ਜਾਂਦਾ, 5-6 ਦਿਨਾਂ ਚੋਂ ਜਹਾਜ਼ ਆਉਂਦਾ, ਜਹਾਜ਼ ਤੋਂ ਉਤਰ ਕੇ ਫਲਾਣੇ ਪਾਸੇ ਫਲਾਣੀ ਉੱਤੇ ਬੰਗਲਾ। 3 ਸਾਲ ਬਾਅਦ ਇਹ ਪਤਾ ਲੱਗਾ। ਹੁਣ ਉਹ ਸਿੱਖਾਂ ਦੇ ਜਿੱਤ ਵਿੱਚ ਠਿੱਕ ਸੀ, ਉਹਨਾਂ ਨੂੰ ਉਹ ਕਿਵੇਂ ਗੱਲਾਂ ਭੁੱਲਦੀਆਂ ਸਨ। ਉਹਨਾਂ ਬਾਹਰ ਆਏ, ਬਾਹਰ ਆ ਕੇ ਸਾਰੀ ਚੀਜ਼ ਨੋਟ ਕਰਕੇ ਆਏ ਭੈਣੀ ਸਾਹਿਬ ਗੁਰੂ ਹਰੀ ਸਿੰਘ ਜੀ ਕੋਲ। ਅਜੇ ਗੁਰੂ ਹਰੀ ਸਿੰਘ ਜੀ ਦਾ ਨਾਮ ਉਸ ਵੇਲੇ ਹਰੀ ਸਿੰਘ ਸਤਿਗੁਰਾਂ ਨਹੀਂ ਸੀ ਰੱਖਿਆ। ਆ ਕੇ ਦੱਸਿਆ, ਕਹਿਣ ਲੱਗੇ ਭਾਈ ਫਿਰ ਤੂੰ ਹੀ ਜਾ, ਹੋਰ ਹੁਣ ਕੌਣ ਜਾਵੇ ਤੇ ਕਿਸ ਤਰ੍ਹਾਂ ਜਾਣ। ਬਾਬਾ ਜੀ ਨੇ 1 ਮਹੀਨੇ ਦੀ ਛੁੱਟੀ ਲਈ, ਭੈਣੀ ਸਾਹਿਬ ਚੋਂ ਤਾਂ ਨਿਕਲੇ ਕਿ ਮੇਰਾ ਪੁੱਤਰ ਰਹਿੰਦਾ ਹੈ ਪਟਿਆਲੇ, ਉਹ ਨੌਕਰ ਹੈ, ਮੈਂ ਉਹਦੇ ਕੋਲ ਜਾਣਾ। ਛੁੱਟੀ 1 ਮਹੀਨੇ ਦੀ ਲੈ ਕੇ ਪਟਿਆਲੇ ਆਏ। ਪਟਿਆਲੇ ਆ ਕੇ ਉਸ ਨੂੰ ਕਹਿ ਦਿੱਤਾ ਕਿ ਮੈਂ ਤਾਂ ਜਾਣਾ ਚਲਿਆ, ਜੇ ਕੋਈ ਆਵੇ ਤੂੰ ਇੱਕ ਵੀ ਅੰਦਰ ਬੈਠਾ ਭਜਨ ਕਰਦਾ ਰਹਿੰਦਾ, ਨਿਕਲਦਾ ਨੀ ਬਾਹਰ, ਕਿਤੇ ਰਾਤ ਨੂੰ ਜੰਗਲ ਜਾਂਦਾ। ਜਦੋਂ ਕੋਈ ਪੁੱਛਣ ਆਵੇ ਵੱਲੋਂ ਕਹਿ ਕੇ ਕਿਸ ਤਰ੍ਹਾਂ ਸੁਭਾਸ ਜੀ ਇੱਥੋਂ ਨਿਕਲੇ ਨੇ, ਪਤਾ ਕਿਸ ਤਰ੍ਹਾਂ ਹੋ ਸਕਦਾ ਸੀ। ਫਿਰ ਬਾਬਾ ਜੀ ਗਏ ਰੰਗੂਨ, ਜਾ ਕੇ ਉਹਨਾਂ ਦਿਨਾਂ ਸੱਚੇ ਪਾਤਸ਼ਾਹ ਬੱਗੀ ਤੇ ਚੜ ਕੇ ਬਾਹਰ ਜਾਂਦੇ ਸੀ, ਦਰਸ਼ਨ ਕੀਤਾ, ਫਿਰ ਉਹਨਾਂ ਉਲਾਂਭਾ ਦਿੱਤਾ। ਬਹੁਤ ਜੇ ਮਾਣ ਗੱਲ ਕਿ ਭਾਈ ਕਿਸੇ ਦੀ ਬੱਚੀ ਗੁਆ ਗਿਆ, ਤੁਸੀਂ ਤਾਂ ਮੇਰਾ ਬੱਚੀ ਜਿੰਨਾ ਫਿਕਰ ਨਹੀਂ ਕੀਤਾ। ਫਿਰ ਆਖਿਆ ਜੇ ਮੁਰਗੀ ਦਾ ਬੱਚਾ ਗੁਆ ਗਿਆ, ਤੁਸੀਂ ਮੇਰਾ ਉਹਨਾਂ ਫਿਕਰ ਨਹੀਂ ਕੀਤਾ। ਬਾਬੇ ਨੇ ਹੱਥ ਜੋੜ ਕੇ ਅਰਜ਼ ਕਰੀ, ਚੰਗੇ ਪਾਤਸ਼ਾਹ ਅਸੀਂ ਕੀ ਭਾਲ ਕਰ ਸਕਦੇ ਸਾਂ, ਸਾਨੂੰ ਤਾਂ ਹੁਣ ਵੀ ਕੋਈ ਪਤਾ ਨਹੀਂ ਸੀ ਲੱਗਦਾ। ਇਹ ਵੀ ਤੁਸੀਂ ਕਿਰਪਾ ਕੀਤੀ, ਉਹ ਮੇਨ ਦੇ ਅੰਦਰ ਵਸੇ ਹੋ ਤੇ ਸਾਨੂੰ ਪਤਾ ਲੱਗਾ। ਆਏ ਕਹਿਣ ਲੱਗੇ ਲੰਗਰ ਦਾ ਕੀ ਹਾਲ ਹੈ, ਕਿਉਂਕਿ ਸਤਿਗੁਰਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੌਖਾ ਕੀ ਚ ਲਿਖਿਆ ਕਿ ਹੋਰ ਦਾਨ ਜਿੰਨੇ ਹਨ ਭਾਵੇਂ ਹੈ ਪਰ ਅੰਨ ਸਬਰ ਤੇ ਸਾਥ। ਸਭ ਤੋਂ ਅੰਨ ਦਾ ਦਾਨ ਵੱਡਾ ਹੈ, ਇਹਨੂੰ ਸਤਿਗੁਰਾਂ ਨੇ ਲੰਗਰ ਵਿੱਚ ਕੀਤਾ ਔਰ ਉਹ ਲੰਗਰ ਚਲਾਇਆ ਜਿਹੜਾ ਸੰਮਤ 1918 ਬਿਕਰਮੀ ਤੋਂ ਲੈ ਕੇ ਜਿਹਦਾ ਨਾਮ ਸਦਾਵਰਤ ਕਹਿ ਸਕੀ ਦਾ। ਰਾਜਿਆਂ ਲਾਏ, ਵੱਡਿਆਂ ਵੱਡਿਆਂ ਆਦਮੀਆਂ ਲਾਏ, ਉੱਥੇ ਲਿਖਿਆ ਕਿ ਸਦਾਵਰਤ 2 ਵਜੇ ਤੋਂ 4 ਵਜੇ ਤੱਕ ਖੁੱਲੇਗਾ। ਨਾ ਉਹ ਸਦਾਵਰਤ ਖੁੱਲੇਗਾ 2 ਘੰਟੇ, 2 ਘੰਟੇ ਵਰਤ ਨਾ ਚਾਹੀਦਾ। ਤਾਂ ਉਹਨਾਂ ਦੀ ਕਿਰਪਾ ਦਾ ਅਜੇ ਵੀ ਉਹ ਫਲ ਹੈ ਉੱਥੇ ਗੁਰਦੁਆਰੇ ਕਿ ਤੜਕੇ ਲਾਂਗਰੀ 4 ਵਜੇ ਆ ਕੇ ਸੂਰਜ ਦੀ ਚਿੱਕੀ ਨਿਕਲਦੀ ਨਾਲ ਪ੍ਰਸ਼ਾਦ ਤਿਆਰ ਕਰਦੇ ਹਨ। ਰਾਤ ਦੇ 9 ਵਜੇ ਤੱਕ ਲਾਂਗਰੀ ਲੰਗਰ ਚੜੇ ਨੇ, ਪਰ ਉਹ ਤੋਂ ਬਾਅਦ ਵੀ ਦਰਵਾਜੇ ਵਿੱਚ ਇੱਕ ਟੋਕਰਾ ਪ੍ਰਸ਼ਾਦਿਆਂ ਦਾ, ਇੱਕ ਪਾਸ ਦਾਲੇ ਦਾ। ਅਜੇ ਤੱਕ ਉਹਨਾਂ ਦੀ ਕਿਰਪਾ ਨਾਲ ਉਹ ਅਲਮਾਰੀ ਉਹਨਾਂ ਦੀ ਬਣਾਈ ਉਸੇ ਤਰ੍ਹਾਂ ਕਾਇਮ ਹੈ, ਸਿੱਖ ਉੱਥੇ ਪਿਆ ਰਹਿੰਦਾ। ਕਿਸੇ ਵੇਲੇ ਵੀ ਕੋਈ ਰਾਤ ਨੂੰ ਆਵੇ ਤਾਂ ਉਹ ਅੰਨ ਪਾਣੀ ਮਿਲਦਾ। ਲੰਗਰ ਦੀ ਗੱਲ ਪੁੱਛੀ, ਫਿਰ ਭਾਈ ਕੁਦਰਤ ਦੀ ਖੇਡ ਹੈ ਨਾ, ਕੋਈ ਕਿਸੇ ਦੇ ਹੱਥ ਨਹੀਂ ਹੈ। ਕਈ ਗੁਰੂ ਨਾਨਕ ਨੂੰ ਮਿਲੇ ਜਦੋਂ ਗੁਰੂ ਅੰਗਦ ਦਾ ਮੇਲਾ ਆਇਆ ਉਹ ਭੁੱਲ ਗਏ, ਕਈ ਗੁਰੂ ਅੰਗਦ ਨੂੰ ਮਿਲੇ ਉਹ ਗੁਰੂ ਅਮਰਦਾਸ ਦਿਨ ਦੇ ਵੇਲੇ ਭੁੱਲ ਗਏ, ਕੋਈ ਗੁਰੂ ਰਾਮਦਾਸ ਦੇ ਭੁੱਲ ਗਏ, ਗੁਰੂ ਹਰਗੋਬਿੰਦ ਦੇ ਵੇਲੇ ਆ ਗਏ ਤਾਂ ਬਹੁਤੇ ਹੀ ਠੀਕ ਹੈ ਵੀ ਇਹ ਗੁਰੂ ਕੀ ਹੈ, ਸ਼ਿਕਾਰ ਖੇਡਦਾ ਹੈ ਕਰਦਾ। ਫਿਰ ਗੁਰੂ ਗੋਬਿੰਦ ਸਿੰਘ ਦਾ ਜ਼ਮਾਨਾ ਆਇਆ ਤਾਂ ਉਹਨਾਂ ਨੇ ਜਦੋਂ ਤਲਵਾਰ ਫੜੀ ਪੇੜ ਤੇ, ਜੋ ਕਹਿ ਚੁਕਈਏ ਕੌਣ ਕਹਿ ਕੇ ਉਹ ਭਾਜ ਗਏ ਕਿ ਕੌਣ ਕਹਿ ਮੈਂ। ਉਹਨਾਂ ਦੇਖਿਆ ਗੁਰੂ ਨੂੰ ਤਾਂ ਦੇਵੀ ਪੁੱਠੀ ਪੈ ਗਈ, ਇਹ ਤਾਂ ਸਿਰ ਮਾਰਦਾ ਅੱਜ ਤੁਰੇ। ਉਦੋਂ ਬਾਅਦ ਵੀ ਸਿੱਖ ਡਗੇ ਹੋਏ, ਮਹਾਰਾਜ ਕਹਿ ਰਹੇ 7 ਦਿਨ ਤੁਸੀਂ ਕੱਟੋ ਔਰ ਜਾਂ ਕਾਂਗਰ ਤੇ ਹੋ ਜਾਣੀਆਂ, ਤੁਸੀਂ ਸਦਾ ਆਨੰਦਪੁਰ ਵਿੱਚ ਆਨੰਦ ਲਓਗੇ। ਉਹਨਾਂ ਕਿਹਾ ਜੇ ਪਲ ਕਵੇਂ ਤੇ ਪਲ ਨਹੀਂ ਰਿਹਾ ਜਾਂਦਾ, ਜੇ ਘੜੀ ਕਵੇਂ ਤੇ ਘੜੀ ਨਹੀਂ ਰਿਹਾ ਜਾਂਦਾ। ਫਿਰ ਸਹੀ ਜੇ ਜਾਣਾ ਤੇ ਲਿਖ ਦਿਓ, ਇੱਥੇ ਰਿਹਾ ਦਾ ਮੈਂ ਤੁਹਾਡਾ ਵਾਲੀ ਵੀ ਤੇ ਵਾਰਸ ਵੀ, ਇੱਥੋਂ ਗਿਆ ਦਾ ਨਾ ਤੁਸੀਂ ਲਿਖੋਗੇ, ਨਾ ਤੂੰ ਸਾਡਾ ਗੁਰੂ ਤੇ ਨਾ ਸੀ ਤੇਰੇ ਸਿੱਖ। ਕਿਤਨਾ ਬੁਰਾ ਸ਼ਬਦ ਹੈ, ਕਿਆ ਸਮਾਂ ਆਇਆ ਹੈ, ਉਹ ਵੇਲਾ ਹੈ। ਇੱਕ ਪਾਸੇ ਪਹਾੜੀ ਹਨ, ਇੱਕ ਪਾਸੇ ਮੁਸਲਮਾਨ ਹਨ, ਔਰ ਸਿੱਖ ਜਵਾਬ ਦੇ ਜਾ ਰਹੇ ਹਨ। ਵਾਹ ਗੁਰੂ ਗੋਬਿੰਦ ਸਿੰਘ, ਇਹ ਤੇਰੀ ਬਰਕਤ ਹੈ ਨਾ, ਫਿਰ ਵੀ ਕੋਈ ਪਰਵਾਹ ਨਹੀਂ। ਉਸ ਹਾਲਤ ਵਿੱਚ ਵੀ ਉਸੇ ਤਰ੍ਹਾਂ ਹੀ ਆਉਂਦੇ ਹਨ, 40 ਆਦਮੀ ਨਾਲ ਰਹਿ ਗਏ। ਲਿਖਿਆ ਹੈ ਆਪ ਮਹਾਰਾਜ ਨੇ ਔਰੰਗਜ਼ੇਬ ਨੂੰ ਕਿ ਤੁਹਾਡੀ ਜਿਹੜੀ ਮੁਸਲਮਾਨਾਂ ਦੀ ਕਸਮ ਹੈ, ਮਰਾ ਹੈ ਤੁਮਾਰੇ ਬਰਗੀ ਕਸਮ ਨੇ ਕਿ ਇਹ ਗਵਾਹ ਮਰਾ ਹੈ ਤੁਮਾਰੇ ਬਰੋਸ ਕਿ ਬਖਸ਼ੀ ਦਾ ਦੀਵਾਨ ਹੋਵੇ ਕਿ ਤੇਰੇ ਬਖਸ਼ੀ ਜਵਾਨਾਂ ਦੇ ਵੀ ਮੈਨੂੰ ਕੋਈ ਇਤਬਾਰ ਕਤਰਾ ਜਿਹਨਾਂ ਨੇ ਸਭ ਬੋਲਣ ਵਾਲੇ। ਔਰ ਪਿੱਛੇ ਜਾ ਕੇ ਮਹਾਰਾਜ ਕਹਿੰਦੇ ਨਾ, ਹੁਣ ਅਸੀਂ ਕਰੀਏ ਕੀ, ਸਾਡੇ ਤੇ ਆ ਗਈ ਗੱਲ, ਸਾਡੇ ਆਗੂ ਵੀ ਇਸ ਜੱਸੇ ਚ ਫਸ ਗਏ ਨੇ। ਉਹ ਕਹਿੰਦੇ ਕਦੇ ਕੌਲ ਕੁਰਾਨ ਦੇ ਐਤਵਾਰ, ਜੋ ਕੋਈ ਆਦਮੀ ਕੁਰਾਨ ਦੀ ਕਸਮ ਉੱਤੇ ਐਤਵਾਰ ਕਰੇਗਾ, ਹੋਵਾਂ ਰੋਜ਼ ਆਖਰ ਸ਼ਬਦ ਮਰਦ ਖੁਆਰ, ਅਖੀਰ ਦੇ ਵਰ ਤੋਂ ਮਰਦ ਖੁਆਰ ਹੋ ਕਸਮਾਂ ਖਾ ਕੇ। ਹਿੰਦੂਆਂ ਨੇ ਗਊ ਰੱਖੀ ਵਿੱਚ, ਕੋਲ ਛੁਰੀ ਰੱਖੀ ਜੇ ਤੇਰੇ ਨਿਕਲੇ ਬਾਹਰ ਨਾਲ ਬੁਰਾ ਕਰੀਏ ਤੇ ਗਊ ਦੇ ਗੱਲ ਤੇ। ਮੁਸਲਮਾਨਾਂ ਨੇ ਕੁਰਾਨ ਦੀ ਕਸਮ ਖਾਧੀ, ਨਿਕਲੇ ਲੱਗ ਪਏ ਮਗਰ 40,000, 40 ਸਿੱਖ, 7 ਲੱਖ ਫੌਜ। ਕਹਿੰਦੇ ਗੁਰਸਨੇ ਚਕਾਰੇ ਕੁਰਾਨ ਚਿਹਰ ਲੜ ਕੇ ਪਹਿਲ ਅਖਬਾਰ ਆਏ ਤੇ ਬਰੋ ਬੇਖਬਰ, ਜਿਹਨਾਂ ਦੇ ਉੱਤੇ 10 ਲੱਖ ਫੌਜ ਆ ਜਾਵੇ। ਫਿਰ ਉੱਥੇ ਵੀ ਹੁਣ ਕੁਛ ਸਭ ਕੁਛ ਕਰਦਿਆਂ ਹੋਇਆਂ ਮਹਾਭਾਰਤ ਦੇ ਜੰਗ ਵੇਲੇ ਹਰ ਇੱਕ ਨੂੰ ਪੁੱਛਿਆ ਗਿਆ ਕਿ ਕਿਵੇਂ ਕਿਹਦੇ ਵਿੱਚ ਜੰਗ ਖਤਮ ਹੋ ਸਕਦਾ ਹੈ। ਕਿਸੇ ਨੇ ਆਖਿਆ 10 ਚ, ਕਿਸੇ ਨੇ 20 ਚ, ਕਿਸੇ ਨੇ। ਅਰਜਨ ਨੇ ਕਿਹਾ ਇੱਕ ਤੀਰ ਨਾਲ ਵੀ ਜੰਗ ਖਤਮ ਕਰ ਸਕਦਾ, ਪਰ ਮੇਰੇ ਗੁਰੂ ਦਾ ਹੁਕਮ ਨਹੀਂ ਇਸ ਤੀਰ ਚਲਾਉਣ ਦਾ। ਲੋਕ ਬ੍ਰਹਮ ਗਿਆਨੀ ਵੀ ਸੀ ਜੇ ਜਾਣਦੇ ਸੀ। ਗੁਰੂ ਸਾਹਿਬ ਦਾ ਪੜੋ ਪ੍ਰਸੰਗ, ਚਮਕੌਰ ਦੇ ਕਿਲੇ ਚ ਇੱਕ ਤੀਰ ਮਾਰਿਆ ਜਿਸ ਦੇ ਨਾਲ 10,000 ਤੁਰਕ ਮਰ ਗਿਆ, ਦੂਸਰਾ ਮਾਰਿਆ 10,000 ਫੇਰ ਮਰ ਗਿਆ, ਕਿਉਂਕਿ ਇਹ ਉਹ ਚੀਜ਼ ਸੀ ਜਿਹੜੀ ਉਹਨੇ ਸੂਬੇ ਆਖਿਆ ਸੀ ਗੁਰੂ ਦੇ ਤੀਰ ਕਰਾ ਮਾਰਦੇ। ਉਹਨੇ ਆਖਿਆ ਮੈਂ ਤੀਰਾਂ ਤੇ ਕੀ ਕਰਾ ਮਾਤ ਲਾਉਣੀ ਹੈ, ਮੇਰੀ ਕਰਾ ਕਰਮ ਵਿਦਿਆ ਹੈ, ਮਹਾਂ ਰਥੀ ਹਰ ਮਹਾਂ ਤਪ ਰਥਾ। ਹੁਣ ਤੇ ਲੋਕਾਂ ਨੂੰ ਗੱਲਾਂ ਹੀ ਭੁੱਲ ਗਈਆਂ, ਇੱਕ ਰਥੀ ਜਿਹੜਾ ਇੱਕ ਰਥ ਵਾਲੇ ਨਾਲ ਲੜੇ, ਇੱਕ ਅੱਧ ਰਥੀ ਜਿਹੜਾ 100 ਨਾਲ ਲੜੇ, ਇੱਕ ਮਹਾਂ ਰਥੀ ਸੰਗਤਾਂ ਨਾਲ ਮਹਾਂ ਅਸੀ ਮਹਾਂ ਧਾਰਨ ਕਰ ਗੁਰੂ ਗੋਬਿੰਦ ਸਿੰਘ ਨੇ ਇੱਥੋਂ ਤੱਕ ਵਿਦਿਆ ਪ੍ਰਾਪਤ ਕੀਤੀ। ਨਿਕਲੇ ਚਮਕੌਰ ਦੇ ਵਿੱਚੋਂ ਨਿਕਲ ਕੇ ਜਦ ਫੂਲਾਂ ਨਾਲ ਪਾਤੇ ਹੋਏ ਮਾਛੂਵਾਲੇ ਦੇ ਜੰਗਲ ਚ ਪੈਣ ਪਰ ਕਹਿੰਦੇ ਯਾਰ ਦੇ ਸਾਨੂੰ ਸੱਤਰ ਚੰਗਾ ਪੱਟ ਕੇ ਲਿਆਂਦਾ ਰਹਿ। ਉਹ ਕਿਸੇ ਕਵੀ ਨੇ ਲਿਖਿਆ ਕਰ ਬਡਾਰ ਜੇ ਸੈਂਕੜੇ ਖੜੇ ਖੜੇ ਘੋੜੇ ਹਾਥੀ ਝੂਲਦੇ ਸਨੇ ਮਾਰੀਆਂ ਸਨ। ਅੱਜ ਉਹ ਸਤਿਗੁਰੂ ਜੀ ਪਏ ਪੁੰਜੇ ਰੱਬਾ ਤੇਰੀਆਂ ਕੁਦਰਤਾਂ ਨਿਆਰੀਆਂ ਸਨ, ਪਰ ਕੀ ਕਹਿੰਦੇ ਯਾਰ ਨੇ ਤਾਂ ਸਾਨੂੰ ਸੱਤਰ ਚੰਗਾ ਪੱਟ ਕੇ ਲਿਆਂਦਾ ਰਹਿ। ਸਤਿਗੁਰੂ ਦੇ ਵਕਤ ਸਤਿਗੁਰ ਸੱਚੇ ਪਾਤਸ਼ਾਹ ਦੇ ਵੇਲੇ ਸਾਰੀ ਪੰਜਾਬ ਕੀ ਹਿੰਦੁਸਤਾਨ ਚੋਂ ਵੀ ਵੱਡੇ ਵੱਡੇ ਆਦਮੀ ਆ, ਦੋ ਆਦਮੀਆਂ ਦਾ ਨਾਮ ਸਾਡੇ ਕੋਲ ਆਇਆ। ਇੱਕ ਬਾਬਾ ਨਾਰਾਇਣ ਸਿੰਘ ਜੀ ਨਿਰਮਲੇ ਮਹਾਤਮਾ ਜਿਹੜੇ ਸਿੱਖ ਹੁਣ ਪਿੰਡ ਜੀਰੇ ਤੋਂ ਤਲਵੰਡੀ ਨੂੰ ਸੜਕ ਪੱਕੀ ਦੇ ਉੱਤੇ ਪਿੰਡ ਹੈ, ਉਹਨਾਂ ਦੇ ਪੱਤਰ ਵੀ ਚਿੱਟੇ ਭਾਵੇਂ ਨਿਰਮਲੇ ਸਨ ਔਰ ਲੰਗਰ ਦੀ ਮਰਿਆਦਾ ਵੀ ਇਸੇ ਤਰ੍ਹਾਂ। ਸਤਿਗੁਰਾਂ ਨੂੰ ਮੁਕਤਰ ਮਿਲੇ, ਸਤਿਗੁਰਾਂ ਨੇ ਚਰਨੀ ਹੱਥ ਲਾਉਣ ਲੱਗੇ। ਸਤਿਗੁਰ ਆ ਕੇ ਨਾ ਮਹਾਰਾਜ ਤੁਸੀਂ ਸੰਤੋ ਚਰਨ ਹੱਥ ਫੜ ਕੇ ਉੱਤੇ ਗੱਲ ਨਾਲ ਲਾ ਲਏ, ਉਹ ਕਹਿੰਦੇ ਮਹਾਰਾਜ ਤੁਸੀਂ ਸੰਤਾਂ ਨੂੰ ਬਣਾਉਣ ਵਾਲੇ। ਉਹਨਾਂ ਮਹਾਤਮਾ ਨੇ ਇੱਕ ਮਹਾਤਮਾ ਬ੍ਰਹਮ ਬੂਟਾ ਜੀ ਉਦਾਸੀ ਅੰਮ੍ਰਿਤਸਰ ਵਾਲੇ ਜਿਹਨਾਂ ਨੇ ਦਸਖਤ ਨਹੀਂ ਕੀਤੇ ਨੇ, ਸਾਰੀ ਪੰਜਾਬ ਦੇ ਦਸਖਤ ਹੋਏ ਗਏ ਨੇ, ਇਸ ਮੁਲਕ ਚ ਆਵੇ ਕਦਰ ਪਾ ਦਿਓ। ਤਾਂ ਬਾਬਾ ਜੀ ਗਏ, ਸਤਿਗੁਰਾਂ ਪਹਿਲਾਂ ਲੰਗਰ ਦੀ ਗੱਲ ਪੁੱਛੀ, ਫਿਰ ਕਿਹਾ ਇੱਕ ਹੁਕਮਨਾਮਾ ਲਿਖ ਕੇ ਦਿੱਤਾ, ਕਿਉਂਕਿ ਹੁਕਮਨਾਮੇ ਸਾਡੇ ਕੋਲ ਸਾਰੇ ਨਹੀਂ, ਕਈਆਂ ਦਾ ਹਾਂ ਤੱਕ ਸਾਨੂੰ ਮਿਲਿਆ, ਉਸ ਵੇਲੇ ਸੜ ਗਏ ਅੰਗਰੇਜ਼ ਲੈ ਗਏ ਉਹ ਹੁਕਮਨਾਮਾ, ਜਿਹਦੇ ਵਿੱਚ ਲਿਖਿਆ ਕਿ ਇਸ ਦਾ ਨਾਮ ਅੱਜ ਤੋਂ ਹਰੀ ਸਿੰਘ ਰੱਖਿਆ ਔਰ ਇਸ ਨੂੰ ਸਿਰ ਕਰਦਾ ਜਾਣਨਾ, ਮੇਰੇ ਧੱਕੇ ਹੋਏ ਨੂੰ ਇਹ ਬਖਸ਼ ਲਵੇਗਾ, ਇਹਦੇ ਧੱਕੇ ਹੋਏ ਨੂੰ ਮੈਂ ਨਹੀਂ ਬਖਸ਼ਾਂਗਾ। ਹੋਰ ਹੁਣ ਕੀ ਨਿਸ਼ਾਨ ਗੁਰਿਆਈ ਦਾ, ਜਿਹੜੇ ਲੋਕ ਅੱਜ ਖਾਉਂਦੇ ਚੁੱਕੇ ਹਨ ਮੰਨਦੇ ਨਹੀਂ ਬਈ ਲੈਣੇ ਤੋਂ ਆਉਂਦੇ ਤੇ ਨਾਂ ਕਰਿਆ, ਨਾਂ ਬਦਲ ਦਿੱਤਾ, ਕਹਿ ਦਿੱਤਾ ਕਿ ਮੇਰੀ ਜਗ੍ਹਾ ਇਹ ਹਰੀ ਰੱਖੇਗਾ ਸਿੱਖੀ। ਔਰ ਇਹ ਅਗਰ ਕੋਈ ਇਤਿਹਾਸ ਕੋਈ ਦਿਨ ਆਇਆ ਤੁਹਾਡੇ ਸਾਹਮਣੇ ਆਇਆ, 34 ਸਾਲ ਸਤਿਗੁਰਾਂ ਦੇ ਜਾਣ ਤੋਂ ਬਾਅਦ ਜਿਸ ਤਰ੍ਹਾਂ ਦੀ ਤਕਲੀਫ ਉਸ ਵਕਤ ਵਿੱਚ ਮਾਤਾ ਜੀ ਨੇ ਗੁਰੂ ਹਰਿ ਸਿੰਘ ਜੀ ਨੇ ਝੱਲੀ ਹੈ, ਉਹ ਸਿੱਖਾਂ ਨੇ ਝੱਲੀ ਹੈ। ਜਿਹੜਾ ਬਣਨਾ ਨਹੀਂ ਸੀ ਮਿਲਦਾ, ਪੰਜਾਂ ਨੂੰ ਇਕੱਠੇ ਨਹੀਂ ਸੀ ਆਉਣਾ ਮਿਲਦਾ, ਉਹ ਮੈਨੂੰ ਇਹ ਪਤਾ ਹੈ ਬਈ ਅਨੰਦ ਨਾਲ ਭਾਈ ਸਾਹਿਬ ਪੜ੍ਹਾਉਣਾ ਮਿਲੇ ਤੇ ਅੰਦਰ ਮੰਦਰ ਦੇ ਠੰਡ ਦੇ ਦੁਆਲੇ ਗੁਰੂ ਹਰਿ ਸਿੰਘ ਜੀ ਨੇ ਫੇਰੇ ਦੁਆਏ ਚੋਰੀ ਬੂਹੇ ਬੰਦ ਕਰਕੇ ਸਿੱਖਾਂ ਦੇ ਲੜਕਿਆਂ ਦੇ ਅਨੰਦ ਨਾਲ ਪੜ੍ਹਾਉਂਦੇ। ਇਹ ਮੇਰੇ ਦੇਖਣ ਦੀ ਗੱਲ ਹੈ। ਹੁਕਮਨਾਮੇ ਉਹ ਹੁਕਮਨਾਮਾ ਜਿਹੜਾ ਗੁਰੂ ਹਰਿ ਸਿੰਘ ਜੀ ਵਾਲਾ ਸੀ, ਉਹ ਹੁਕਮ ਸੀ ਕਿ ਅੱਗ ਚ ਭੇਟਾ ਕਰ ਦੇਣਾ, ਉਸ ਵੇਲੇ ਕਰ ਦਿੱਤਾ। ਹੁਕਮ ਦਿੱਤਾ ਕਿ ਕਲਣਾ ਦਾਣਾ ਤੇ ਮੋਟਾ ਪ੍ਰਸਾਦਾ, ਜਿਹਦਾ ਪ੍ਰਸਾਦਾ ਮੋਟਾ ਤੇ ਦਾਣਾ ਕਲਣਾ ਹੋਵੇਗਾ ਉਹਨੂੰ ਕੋਟ ਕਦੇ ਨਹੀਂ ਆਉਂਦੀ। ਹੁਣ ਤੱਕ ਉਹਨਾਂ ਦੇ ਹੁਕਮ ਨਾਲ ਉਸੇ ਤਰ੍ਹਾਂ ਵੀ ਜਿਹੜਾ ਦਾਣਾ ਪ੍ਰਸਾਦਿਆਂ ਦੇ ਉੱਤੇ ਪੈ ਜਾਏ ਤੇ ਨਾ ਡਿੱਗੇ ਲੋਕ ਲੈਣ, ਉੱਥੇ ਰੋਜ਼ ਹੁਕਮ ਦਿੰਦੇ ਹਨ। ਉਸੇ ਦਿਨ ਗੁਰੂ ਹਰਿ ਸਿੰਘ ਜੀ ਲਾਂਗੜੀਆਂ ਨੂੰ ਭੈਣੀ ਸਾਹਿਬ ਜਾ ਕੇ ਲੰਗਰ ਚ ਕਹਿੰਦੇ ਕਿ ਭਾਈ ਸਤਿਗੁਰਾਂ ਦਾ ਹੁਕਮ ਹੈ ਮੋਟਾ ਪ੍ਰਸਾਦਾ ਤੇ ਕਲਣਾ ਦਾ। ਬਾਬਾ ਜੀ ਜਿਸ ਵੇਲੇ ਗਏ ਉਹ ਦਿਨ ਦੇਖਿਆ ਉਹ ਹੀ ਵਕਤ ਤਾਂ ਇਹ ਹੁਕਮਨਾਮੇ ਫੇਰ ਜਦੋਂ ਸਿੱਖਾਂ ਨੂੰ ਪਤਾ ਲੱਗਾ, ਸਿੱਖ ਇੱਥੇ ਆਉਣ ਲੱਗੇ ਸਤਿਗੁਰਾਂ ਦੇ ਦਰਸ਼ਨ ਨੂੰ, ਕਈਆਂ ਆਦਮੀਆਂ ਤੋਂ ਇਹ ਵੀ ਪਤਾ ਲੱਗਾ ਵੀ ਕਈਆਂ ਆਦਮੀਆਂ ਨੂੰ ਸਮੁੰਦਰ ਚ ਵੀ ਡੋਬ ਕੇ ਮਾਰਿਆ ਗਿਆ ਜਿਹਨਾਂ ਦੇ ਅੱਗੇ ਪਿੱਛੇ ਦਾ ਪਤਾ ਨਹੀਂ ਲੱਗਾ। ਇੱਕ ਆਦਮੀ ਨੇ ਇੱਕ ਲੇਖ ਲਿਖਿਆ ਸੀ ਇੱਕ ਅਖਬਾਰ ਫੁਲਵਾਰੀ ਚ, ਮੇਰਾ ਖਿਆਲ ਹੈ ਜਦੋਂ ਮੈਂ ਨਹੀਂ ਭੁੱਲਦਾ, ਕਮਲੇ ਅਕਾਲੀ ਦਾ ਲੇਖ ਸੀ ਪਹਿਲੇ ਵਕਤ ਦਾ ਮੈਂ ਪੜ੍ਹਿਆ। ਤਾਂ ਇਹ ਉੱਥੋਂ ਸਤਿਗੁਰੂ ਜੋ ਹੁਕਮ ਦਿੰਦੇ ਰਹੇ ਰੰਗੂਨ ਤੋਂ, ਉਹ ਸਿੱਖ ਜਿਹੜੇ ਜਿਹੜੇ ਲੈ ਕੇ ਜਾਂਦੇ ਰਹੇ, ਇੱਥੇ ਨਾਮ ਆਪਣਾ ਬਦਲ ਕੇ ਦਿਆਲ ਸਿੰਘ ਰੱਖਿਆ। ਅਸੀਂ ਤਾਂ ਇਹੋ ਹੀ ਅਨੁਮਾਨ ਲਾਇਆ ਵੀ ਰਾਮ ਦਾ ਜਿਹੜਾ ਰੂਪ ਸੀ ਨਾ ਰਾਮ, ਉੱਥੇ ਉਹਨਾਂ ਨੇ ਧਰਮ ਨੀਤੀ ਨੂੰ ਰੱਖ ਕੇ ਬੇਅਦਾਲਤੀ ਨਹੀਂ ਕੀਤੀ, ਦੰਨ ਵਾਲਿਆਂ ਨੂੰ ਦੰਨ ਦਿੱਤਾ। ਪਰ ਇਹ ਰੂਪ ਜਦੋਂ ਧਾਰਿਆ ਇਸੇ ਵਾਸਤੇ ਕਿ ਸਿੱਖਾਂ ਤੋਂ ਤਾਂ ਵਚਨ ਮੰਨਿਆ ਹੀ ਨਹੀਂ ਜਾਣਾ, ਦਇਆ ਨਾਲ ਹੀ ਇਹਨਾਂ ਜੇ ਬਚਾਈਏ। ਹੁਣ ਇਹ ਹੁਕਮਨਾਮੇ ਹਨ, ਮੈਂ ਅੱਜ ਕਰਦਾ ਤਾਂ ਹੁਕਮਨਾਮੇ ਪੜ੍ਹ ਕੇ ਸਤਿਗੁਰਾਂ ਦੇ ਫਿਰ ਉਹ ਗ੍ਰੰਥ ਕਾਲ ਵਾਲੇ ਦਾ ਪਾਠ ਸ਼ੁਰੂ ਕਰਾਂਗੇ। ਇਹ ਹੁਣ ਸਾਰੀ ਸਾਧ ਸੰਗਤ ਦੇ ਸਮੂਹ ਦੇ ਨਾਂ ਸਾਂਝਾ ਹੁਕਮਨਾਮਾ ਹੈ। ਇੱਕ ਉਹਦਾ ਸਤਿਗੁਰ ਪ੍ਰਸਾਦ ਲਿਖਤੋਂ ਦਿਆਲ ਸਿੰਘ ਤੇ ਕਿਰਪਾਲ ਸਿੰਘ ਅੱਗੇ ਸਰਬਮਾ ਸਮੂਹ ਸੰਗਤ ਕੋ ਹੱਥ ਜੋੜ ਕਰ ਫਤਿਹ ਬੁਲਾਈ ਪ੍ਰਮਾਨ ਕਰਨੀ, ਅਰ ਮਾਈਆਂ ਬੀਬੀਆਂ ਕੋ ਰਾਮ ਸਤ ਬੁਲਾਈ ਵਾਚਣੀ ਬਹੁਤ ਕਰਕੇ। ਹੋਰ ਜੀ ਅਸੀਂ ਹਰ ਤਰ੍ਹਾਂ ਦੇ ਸੁਖੀ ਆਨੰਦ ਹਾਂ, ਸੰਗਤ ਨੂੰ ਗੁਰੂ ਸੁਖੀ ਆਨੰਦ ਰੱਖੇ ਹਮੇਸ਼ਾ, ਗੁਰੂ ਜੀ ਪਾਸੋਂ ਇਹ ਮੰਗਦੇ ਹਾਂ। ਹੋਰ ਬਹੁਤ ਸੁੱਖ ਹੈ ਪਰ ਇੱਕ ਦੁੱਖ ਸਾਨੂੰ ਸੰਗਤ ਦੇ ਵਿਛੋੜੇ ਦਾ ਹੈ। ਸੋ ਜਦ ਗੁਰੂ ਜੀ ਹੁਕਮ ਗੁਰੂ ਜੀ ਦਾ ਹੁਕਮ ਹੋਊਗਾ ਤਾਂ ਇਹੋ ਵੀ ਦੁੱਖ ਤੁਰ ਤੇ ਹੀ ਕੱਢਿਆ ਜਾਊਗਾ। ਸਭ ਕੁਛ ਗੁਰੂ ਦੇ ਹੁਕਮ ਵਿੱਚ ਹੈ, ਸਾਡੇ ਮਨ ਵਿੱਚ ਕਿਵੇਂ ਹੋ ਹੈ, ਗੁਰੂ ਸਦਾ ਦੇ ਆਲੂ ਹੈ। ਹੋਰ ਜੀ ਸਾਰੀ ਸੰਗਤ ਦੇ ਨਾਮ ਤੇ ਗਾਓ ਲਿਖਣੇ ਮੈਂ ਕਾਗਜ਼ ਬਹੁਤ ਵੱਧ ਜਾਂਦਾ ਹੈ, ਸਾਰੀ ਸੰਗਤ ਨੇ ਅਰਦਾਸ ਸੁਣ ਲੈਣੀ, ਜੋ ਇਸ ਮੈਂ ਲਿਖਾ ਹੈ ਸਭ ਨੇ ਕਰਨਾ। ਇੱਕ ਤਾਂ ਪਿੱਛਾ ਰਾਤ ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਭਜਨ ਕਰਨਾ, ਵਿਹਲੇ ਨੇ ਵੀ ਤੇ ਕੰਮ ਵਾਲੇ ਨੇ ਵੀ, ਜਿਤਨਾ ਬਣਿਆ ਹੋਇਆ ਔਰ ਜਿਤਨਾ ਸਰੇ ਥੋੜਾ ਜਾ ਬਹੁਤਾ ਪੁੰਨ ਵੀ ਕਰਨਾ ਰੋਜ਼ ਜਗ੍ਹਾ ਤੱਕ। ਔਰ ਲੜਕੇ ਲੜਕੀਆਂ ਨੂੰ ਅੱਖਰ ਪੜ੍ਹਾਉਣੇ ਪਹਿਲਾਂ ਹੋਸ਼ ਆਉਂਦੀ ਦੇ ਨਾਂ, ਜਿਸਦੇ ਕੰਠ ਨਾ ਹੋਵੇ ਬਾਣੀ ਉਸਨੇ ਕੰਠ ਕਰ ਲੈਣੀ ਜ਼ਰੂਰ ਜਿਤਨੀ ਹੋਏ ਸਕੇ। ਔਰ ਬਗਾਨੇ ਪਦਾਰਥ ਤੇ ਬਹੁਤ ਕਰਕੇ ਹਰ ਤਰ੍ਹਾਂ ਕਰਕੇ ਬਚਣਾ। ਗੁਰੂ ਸਾਹਿਬ ਜੀ ਨੇ ਸੂਰ ਖਾਣੇ ਲਿਖਾ ਹੈ ਬਗਾਨੇ ਪਦਾਰਥ ਨੂੰ, ਅੱਗੇ ਤੁਸੀਂ ਜਾਣੋ ਗੁਰੂ ਜੀ ਦਾ ਹੀ ਹੁਕਮ ਹੈ ਇਹੋ ਜੋ ਮੈਂ ਲਿਖਾ ਹੈ। ਗੁਰੂ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕਰਕੇ ਹਮੇਸ਼ਾ ਨਾਮ ਦਾਨ ਇਸ਼ਨਾਨ ਸਿਦਕ ਭਰੋਸਾ ਗੁਰਮਤ ਦਾਨ ਮੰਗਣਾ, ਹਮੇਸ਼ਾ ਇਹ ਵੀ ਮੰਗਣਾ, ਹੇ ਮਹਾਰਾਜ ਬੇਸਿਦਕੀਓ ਬੇਮੁਖੀਓ ਰੱਖ ਲਈ, ਤੇਰੀ ਸ਼ਰਨ ਹੈ ਅਸੀਂ ਜੀ ਭੁੱਲ ਰਹਾ ਹਾਂ, ਤੇਰਾ ਬਿੰਦ ਪਤਨ ਪਾਵਣ ਹੈ, ਅੱਗੇ ਗੁਰੂ ਬਖਸ਼ਿੰਦ ਹੈ ਜੋ ਸਰਨ ਪਏ ਤਿਸਕੀ ਲਾਜ ਰੱਖਦਾ ਹੈ ਜੀ। ਹੁਣ ਇਹ ਹੁਕਮਨਾਮਾ ਉਸ ਤੋਂ ਪਹਿਲਾਂ ਜਾਪਦਾ ਭਾਵੇਂ ਸਾਡੇ ਕੋਲ ਆਉਣ ਪਿੱਛੇ ਲੱਗ ਗਿਆ। ਭਾਈ ਸਮੋਸੇ ਜੀ ਸੁਖਮੇ ਸਿੰਘ ਸਤਿਗੁਰਾਂ ਨੇ ਛੋਟੇ ਨਗਰ ਦੇ, ਉਹਨਾਂ ਦੇ ਨਾਂ ਤੇ ਭਾਈ ਸੁੰਦਰ ਸਿੰਘ ਜੀ, ਇੱਕ ਓਂਕਾਰ ਸਤਗੁਰ ਪ੍ਰਸਾਦ ਲਿਖੋ ਰਾਮ ਸਿੰਘ ਤੇ ਨਾਨੋ ਸਿੰਘ, ਸਰਬ ਉਪਮਾ ਯੋਗ ਸਰਬ ਗੁਣਾ ਸੰਪੰਨ ਉਜਲ ਦੀਦਾਰ ਨਿਰਮਲ ਬੁੱਧ ਯੋਗ ਉਪਮਾ ਭਾਈ ਸਮੁੰਦਰ ਸਿੰਘ ਜੀ ਤੇ ਸੁੰਦਰ ਸਿੰਘ ਜੀ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਮਾਨ ਕਰਨੇ, ਹੋਰ ਅਸੀਂ ਰਾਜੀਆਂ ਗੁਰੂ ਪ੍ਰਸਾਦ ਨੂੰ ਰਾਜੀ ਰੱਖੇ, ਹੋਰ ਤਾਂ ਸਾਨੂੰ ਕੋਈ ਦੁੱਖ ਨਹੀਂ ਪਰ ਵਿਛੋੜੇ ਦਾ ਦੁੱਖ ਭਾਰੀ ਹੈ, ਸੋ ਗੁਰੂ ਦੇ ਮੇਟਣ ਦਾ ਹੈ ਹੋਰ ਕਿਸੇ ਦੇ ਮੇਟਣ ਦਾ ਨਹੀਂ। ਹੋਰ ਸਾਨੂੰ ਖਾਣ ਪਹਿਨਣ ਨੂੰ ਸਭ ਕੁਛ ਮਿਲਦਾ ਹੈ, ਖੰਡ ਘਿਓ ਦੁੱਧ ਚਾਵਲ ਲੱਖਾ ਖਾਜਾ, ਜਗ੍ਹਾ ਵੀ ਚੰਗੀ ਹੈ, ਵਿੱਚ ਖੂਹੀ ਲਗਾ ਦਿੱਤੀ ਹੈ ਸਰਕਾਰ ਨੇ, ਅੱਗੇ ਨਾ ਸੀ 6-7 ਸੈ ਰੁਪਇਆ ਲਗਾ ਕੇ। ਇਸ ਜਗ੍ਹਾ ਮੈਂ ਦਿੱਲੀ ਵਾਲਾ ਬਾਦਸ਼ਾਹ ਰਹਿੰਦਾ ਸੀ, ਔਰ ਵੱਡਾ ਗੋਰਾ ਪੁੱਛ ਜਾਂਦਾ ਹੈ ਸਭ ਚੀਜ਼ ਬਰਾਬਰ ਹੈ, ਕੁਛ ਗਮਤੀ ਤਾਂ ਨਹੀਂ, ਜੋ ਲੋੜ ਹੁੰਦੀ ਹੈ ਸੋ ਆਖ ਦਿੰਦੇ ਆ ਸੋ ਖਾ ਜਾਂਦੇ ਹੈ, ਪਰ ਕੁਛ ਘਾਟਾ ਅੱਗੇ ਨਹੀਂ ਹੁੰਦਾ, ਪਾਣੀਆਂ ਸਭ ਚੀਜ਼ਾਂ ਭੇਜਦਾ ਹੈ ਸ਼ਾਹੂਕਾਰ, ਪਰ ਸੰਗਤ ਦੇ ਵਿਛੋੜੇ ਦਾ ਬੜਾ ਦੁੱਖ ਹੋਇਆ ਹੈ, ਬਾਲਾ ਪਰਮੇਸ਼ਰ ਦਾ ਕਿਸੇ ਸਮੇਂ ਕੋਈ ਖੋਟਾ ਬੀਜ ਬੀਜਿਆ ਗਿਆ ਹੈ, ਸੋ ਮੈਨੂੰ ਪ੍ਰਾਪਤ ਹੋਇਆ ਹੈ। ਅੱਛਾ ਜੋ ਰਜਾਏ ਪਰਮੇਸ਼ਰ ਦੀ, ਬੁਰਾ ਵੀ ਕਰਦੇ ਨਹੀਂ ਪਰ ਭਜਨ ਕਰਦੇ ਹਾਂ, ਇੱਕ ਵਿਛੋੜੇ ਦੇ ਦੁੱਖ ਦੇ ਬਿਨਾਂ ਹੋਰ ਕੋਈ ਦੁੱਖ ਨਹੀਂ, ਅਮੀਰੀ ਬਣੀ ਹੋਈ ਹੈ ਗੁਰੂ ਦੀ ਸ਼ਰਨ ਕਰਕੇ, ਕੁਛ ਖਾਣ ਪਹਿਨਣ ਦੀ ਕਮੀ ਨਹੀਂ। ਖਾਲਸਾ ਜੀ ਸਭ ਨੇ ਬਾਣੀ ਕੰਠ ਕਰਨੀ, ਕੁੜੀ ਮੁੰਡੇ ਨੇ ਨਾਲੇ ਮਾਲਾ ਫੇਰਨੀ, 5 ਗ੍ਰੰਥ ਜੋ ਪੜੂਗਾ ਉਸਨੂੰ ਬਹੁਤ ਫਾਇਦਾ ਹੋਊਗਾ। ਇਸ ਤਰ੍ਹਾਂ ਨਾ ਕਿਉਂ ਰਾਮ ਸਿੰਘ ਨੂੰ ਬਾਣੀ ਨੇ ਫੜਾ ਦਿੱਤਾ, ਸਾਨੂੰ ਕੀ ਕਰੂਗੀ, ਨਾ ਮੈਨੂੰ ਮੇਰੇ ਕਿਸੇ ਕੋਟੇ ਕਰਮ ਨੇ ਇੱਥੇ ਲਿਆਂਦਾ, ਪਰ ਭਜਨ ਬਾਣੀ ਨੇ ਇੱਥੇ ਵੀ ਮੈਨੂੰ ਦੁੱਖ ਮੈਂ ਸੁੱਖ ਦੇ ਛੋਟਾ ਹੈ, ਦੇਖਣਾ ਥੱਲੇ ਨਾ ਪੈ ਜਾਣਾ। ਅੱਗੇ ਤੁਸੀਂ ਜਾਣੋ ਗੁਰੂ ਜੀ ਦੇ ਹੁਕਮ ਵੱਲ ਧਿਆਨ ਕਰਨਾ, ਭਾਈ ਸਰੂਪ ਸਿੰਘ ਜੀ ਸਾਰੀ ਸੰਗਤ ਨੂੰ ਇਹ ਅਰਦਾਸ ਸੁਣਾ ਦੇਣ, ਸਾਰੇ ਦੇਸ਼ਾਂ ਦੀ ਸੰਗਤ ਨੂੰ, ਖਾਲਸਾ ਜੀ ਕਿਸੇ ਦੀ ਘਾਲ ਕੀਤੀ ਬਿਰਸਾ ਨਹੀਂ ਜਾਂਦੀ, ਗ੍ਰੰਥ ਸਾਹਿਬ ਮੈਂ ਲਿਖਾ ਹੈ ਇੱਕ ਦਿਨ ਨਹੀਂ ਭੰਨੇ ਕਾਲਿਆ, ਗੁਰੂ ਜੀ ਨੇ ਲਿਖਾ ਹੈ ਤੁਸਾਂ ਨੂੰ ਦੁੱਖ ਦੇਣ ਵਾਲੇ ਸਭ ਝੱਕ ਮਾਰ ਕੇ ਹੌਲੇ ਹੋ ਜਾਣਗੇ, ਸਤ ਕਰਕੇ ਮੰਨਣਾ ਮੈਂ ਪ੍ਰਤਿਆ ਦਿੱਤੀ ਹੈ, ਇੱਥੇ ਸਾਡਾ ਕੋਈ ਨਾ ਤਾਂ ਗੁਰੂ ਬਿਨਾਂ, ਜਿੱਥੇ ਹੱਕ ਨਾ ਆਪਣਾ ਕੂਕ ਨਾ ਸੁਣੀਏ ਸੰਸਾਰ, ਉੱਥੇ ਸਤਗੁਰ ਬੇਲੀ ਹੋਇਆ ਕੱਢ ਲੈ ਅੰਤੀ ਬਾਹਰ, ਸੋ ਖਾਲਸਾ ਜੀ ਇੱਥੇ ਕੋਈ ਨਹੀਂ ਤਾਂ ਗੁਰੂ ਬਿਨਾਂ, ਹੋਰ ਜੇ ਕੋਈ ਨਿੰਦਾ ਹੁੰਦੀ ਹੈ ਤਾਂ ਨਿੰਦਾ ਤਾਂ ਜਗਤ ਦਾ ਆਹਾਰ ਹੀ ਹੈ, ਕਿਸ ਕਿਸ ਦੀ ਨਿੰਦਾ ਨਹੀਂ ਕੀਤੀ ਜਗਤ ਨੇ, ਤੁਸੀਂ ਗੁਰੂ ਜੀ ਦੇ ਬਚਨਾਂ ਵੱਲ ਧਿਆਨ ਕਰਨਾ, ਕਿਸੀ ਦੇਰੀ ਸੁਣ ਏ ਕੋਲ ਲੈ ਹੁਣ ਨਾ ਜਾਂਦੇ ਸਦਾ। ਥੋੜੀ ਜਿਹੀ ਐਡ ਕਰਨੀ ਹੈ। ਪਤਾ ਮੈਨੂੰ ਹੋਰ ਵੀ ਇੱਥੇ ਆ ਕੇ ਲੱਗਾ ਹੈ, ਬਾਬਾ ਲਾਲ ਸਿੰਘ ਜੀ ਲਤਾੜੇ ਵਾਲੇ ਸਤਿਗੁਰਾਂ ਦੇ ਦਰਸ਼ਨ ਕਰਨ ਰੰਗੂਨ ਆਏ ਸਨ। ਉਹਨਾਂ ਤੋਂ ਪਤਾ ਲੱਗਾ ਸੀ ਕਿ ਬ੍ਰਹਮਾ ਦੇ ਲੋਕ ਜਲ ਲੈ ਕੇ ਘਰਿਆਂ ਚ ਪਾ ਕੇ ਵਿਸਾਖੀ ਵਾਲੇ ਦਿਨ ਮੰਦਰ ਦੇ ਅੱਗੇ ਜਾ ਕੇ ਪ੍ਰਾਰਥਨਾ ਕਰਦੇ ਸਨ ਕਿ ਹੇ ਮਹਾਰਾਜ ਬਾਰਿਸ਼ ਹੋ ਗਈ। ਹੁਣ ਵੀ ਪਤਾ ਲੱਗਾ ਕਿ ਵਿਸਾਖੀ ਦੇ ਦਿਨ ਤੇ ਲੋਕ ਪਾਣੀ ਪਾਉਂਦੇ ਨੇ ਉੱਤੇ, ਉਹਨਾਂ ਦੀ ਇਹੋ ਹੀ ਮਤਲਬ ਹੈ ਕਿ ਬਾਰਿਸ਼ ਸ਼ੁਰੂ ਹੋਵੇ। ਇਸ ਮੁਲਕ ਵਿੱਚ ਬਾਰਿਸ਼ ਦੀ ਜ਼ਰੂਰਤ ਵਿਸਾਖੀ ਨੂੰ ਪੈ ਜਾਂਦੀ ਹੈ, ਪਰ ਸਾਡੇ ਮੁਲਕ ਵਿੱਚ ਵਿਸਾਖੀ ਨੂੰ ਨਹੀਂ ਪੈਂਦੀ। ਇਸਦਾ ਨਾਮ ਸੀ ਨਿਰਜਲਾ ਅਕਾਦਸ਼ੀ। ਨਿਰਜਲਾ ਤੋਂ ਮਤਲਬ ਹੈ ਜਦੋਂ ਜਲ ਨਾ ਹੋਵੇ, ਤਾਂ ਉਸ ਵਕਤ ਫਿਰ ਲੋਕ ਇਸ ਨੂੰ ਇੰਨੀ ਦਿਨੀ ਛਬੀਲਾ ਲਾ ਕੇ ਜਲ ਛਕਾਉਂਦੇ ਸੀ। ਔਰ ਇਹ ਵਕਤ ਹੈ ਬਾਰਿਸ਼ ਦਾ ਮੁਲਕ ਵਿੱਚ ਵੀ। ਫਿਰ ਇਸ ਤਿਉਹਾਰ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੁਹਰਾਇਆ। ਜਿਸ ਵਕਤ ਕਸ਼ਮੀਰ ਗਏ ਹਨ ਤੇ ਇਸ ਨਿਮਾਣੀ ਇਕਾਦਸ਼ੀ ਦੇ ਦਿਨ ਆਪ ਨਨਕਾਣੇ ਸਾਹਿਬ ਪਹੁੰਚੇ, ਉੱਥੇ ਆ ਕੇ ਇਹ ਤਿਉਹਾਰ ਮਨਾਇਆ ਤੇ ਉਸ ਦਿਨ ਤੋਂ ਇਹ ਤਿਉਹਾਰ ਨੂੰ ਸਿੱਖਾਂ ਚ ਅਲੋਪ ਰਿਹਾ। ਜ਼ਿਆਦਾ ਕਿਸੇ ਨੇ ਧਿਆਨ ਨਹੀਂ ਦਿੱਤਾ। ਫਿਰ ਇਹ ਤਿਉਹਾਰ ਨੂੰ ਗੁਰੂ ਹਰੀ ਸਿੰਘ ਜੀ ਨੇ 1954 ਵਿੱਚ, ਕਿਉਂਕਿ ਅੰਗਰੇਜ਼ ਸਿੱਖਾਂ ਨੂੰ ਇਕੱਠੇ ਤੇ ਹੋਣ ਨਹੀਂ ਸਨ ਦਿੰਦੇ, ਪਰ ਉਹਨਾਂ ਫਿਰ ਇਸ ਤਿਉਹਾਰ ਨੂੰ ਮਨਾਇਆ। ਮੈਨੂੰ ਇੰਨੀ ਗੱਲ ਯਾਦ ਹੈ, ਮੇਰੀ 8-9 ਸਾਲ ਦੀ ਉਮਰ ਸੀ ਕਿ 22 ਕਿਰਾਏ ਕੜਾ ਪ੍ਰਸ਼ਾਦ ਕੀਤੇ ਸੀ। ਉਸ ਤੋਂ ਬਾਅਦ ਫਿਰ ਇਹ ਤਿਉਹਾਰ ਨਾ ਮਨਾਇਆ ਗਿਆ। ਸਾਹਿਬ ਗੁਰੂ ਹਰੀ ਸਿੰਘ ਜੀ ਨੇ ਆਪਣਾ ਉਹ ਸਰੀਰ ਦੇ ਅਲੋਪ ਕਰਨ ਦਾ ਸਮਾਂ ਇਸੇ ਵਕਤ ਲਿਆਂਦਾ ਕਿ ਭੋਗ ਮਹਾਰਾਜ ਦੇ ਇਸ ਨਵਾਣੀ ਵਾਲੇ ਦਿਨ ਤੇ ਪਾਏ ਗਏ। 16-17 ਦਿਨ ਬਾਅਦ ਨਵਾਣੀ ਸੀ। ਉਸ ਦਿਨ ਤੋਂ ਲੈ ਕੇ ਨਾਮਧਾਰੀ ਪੰਥ ਚ ਇਹ ਬਹੁਤ ਚਿਰ ਮਨਾਈ ਦਾ ਰਿਹਾ। ਫਿਰ ਅਸਾਂ ਇਹਦਾ ਉਲਟ ਕੀਤਾ, ਮਾਤਾ ਜੀ ਦਾ ਨਾਰਾਜ਼ ਹੋਏ ਕਿਸ ਕਰਕੇ ਕਿ ਲੋਕ ਲੈਲਪੁਰ ਤੋਂ ਬੱਚਿਆਂ ਨੂੰ ਲੈ ਕੇ ਗਰਮੀ ਚ ਗੱਡੀ ਚੜ੍ਹਦੇ ਸਨ, ਪਾਣੀ ਕਿਸੇ ਦਾ ਪੀਂਦੇ ਹੋਏ ਸਨ, ਬੜੇ ਤੰਗ ਹੁੰਦੇ ਸੀ। ਇਸ ਮੇਲੇ ਨੂੰ ਬਦਲ ਕੇ ਅਸਾਂ ਅਸੂ ਚ ਕੀਤਾ ਭੈਣ ਸਾਹਿਬ, ਪਰ ਇੱਥੇ ਭਾਈ ਫੂਲਾ ਸਿੰਘ ਹੋਰਾਂ ਦੀ ਬਾਬਤ ਬੀਬੀਆਂ ਲਿਖਿਆ, ਲੜਕੀਆਂ ਉਹਨਾਂ ਦੀਆਂ ਵੀ ਤੂੰ ਮੇਰੀ ਬਾਬਤ ਕਿ ਤੂੰ ਇੱਥੇ ਆ, ਉਹ ਇਹ ਮੇਲਾ ਮਨਾਉਂਦੇ ਸਨ। ਉਹ ਹੁਣ ਇੱਥੇ ਮੇਲਾ ਬੜਾ ਸੌਖਾ ਮਨਾਉਣਾ ਹੈ, ਤਾਂ ਤੁਹਾਡਾ ਉਤਰ ਨੂੰ ਉਹ ਤਿਉਹਾਰ ਹੈ ਇਹ ਅਕਾਦਸ਼ੀ ਦਾ ਨਿਮਾਣੀ ਦਾ, ਕਿਉਂਕਿ ਉਹ ਅਨਾਥ ਗਰੀਬ ਨਿਮਾਣੀ ਸੰਤ ਪਕੜ ਹਮ ਕੀਨੀ ਰਾਣੀ ਜਿਹਨੂੰ ਮਹਾਰਾਜ ਨੇ ਇਹ ਸਤਿਗੁਰੂ ਗੁਰੂ ਹਰੀ ਸਿੰਘ ਜੀ ਨੇ ਇਸ ਨੂੰ ਇਹ ਮਾਨ ਬਖਸ਼ਿਆ, ਉਹ ਤੁਹਾਡਾ ਘਰ ਨੂੰ ਦਿਨ ਆਉਣਾ ਤੇ ਮਨਾਉਣਾ। ਹੁਣ ਉੱਥੇ ਚੱਲ ਕੇ ਪੰਡਿਤ ਜੀ ਕੋਲ ਤੇ ਮੰਗਲਦਾਸ ਜੀ ਕੋਲ ਕੱਲ ਸ਼ਾਮ ਦਾ ਦੀਵਾਨ, ਉਹਦੇ ਵਿੱਚ ਹਮਨ ਵੀ ਤੇ ਜਿਹੜੇ ਪਾਠ ਕਿਸੇ ਸਰੀਰਾਂ ਜਿਹਨਾਂ ਕੀਤੇ ਹੋਣ, ਜਿਹੜੇ ਮਾਈਆਂ ਕੀਤੇ ਹੋਣ, ਉਹ ਸਾਰੇ ਪਾਠਾਂ ਦੇ ਭੋਗ ਪਾਏ ਜਾਣ ਔਰ ਇਸ ਦਿਨ ਨੂੰ ਇਸ ਤਰ੍ਹਾਂ ਮਨਾਇਆ ਜਾਏ। ਤੇ ਕਵੀ ਸੱਜਣ ਵੀ ਕੁਛ ਸੋਚ ਲਈਏ, ਸਮੱਸਿਆ ਬਣਾ ਕੇ ਗੁਰੂ ਹਰੀ ਸਿੰਘ ਜੀ ਦੇ ਉੱਤੇ ਥੋੜੀ ਬਹੁਤੀ ਜਿਹੜੇ ਬਣਾ ਲਿਆ, ਉਸ ਵੇਲੇ ਇਹਦੇ